गुरु रूप साध संग जियो फतेह प्रवान करने वाहिगुरु जी का खालसा वाहिगुरु जी की फतेह। भगत सिरमौर श्री कबीर जी का यह महावाक है। दार्शनिक लोग भगत जगत दे ऐसा कहते ने, सारे भगतां दे कबीर नमक ने। जैसे दाल बनाई जाए, सब्जियां बनाइया जान, नमक ना हो। कई तरह दियां दालां बनियां, कई तरह दियां सब्जियां बनियां, नमक नहीं है। कहिंदे ने बाकी जिहड़े भगत ने कोई दालां दी तरह ने, सब्जियां दी तरह ने, वख वख सब्जियां, वख वख दालां, पर इन्हां सारियां विच कबीर नमक ने। ते नमक नूं निहंग सिंह सर्व रस कहिंदे ने। सर्वरस जो सारिया दालां नूं रसदायक बना देंदा है, जो सारिया सब्जियां नूं रसदायक बना देंदा है, तो कहिंदे ने कबीर ते नमक ने सारे भगतां विच। कबीर दी अपनी दुनिया, कबीर दा अपना कहण दा ढंग है, कबीर दा अपना समझाण दा ढंग है। देश दे जद गुलामी दा दौर चलिया, गरीब तबके ने और दूसरा वो तबका जिन्हानू उच्च जाति वालिया ने शूद्र कह रखिया से, इन्हां ने इस्लाम कबूल कर लिया। इन्हां विचों कबीर दे माता पिता भी सन। कबीर नाम अरबी दा, इहदे अर्थ ने बुजुर्ग वड्डा। कबीर शब्द परमात्मा वास्ते भी वरत्या जांदा है। अरब देशां च गुरु नानक देव जी ने भी वरत्या, यक अर्ज गुफ्तम पेश तो दरगोश कुन करतार, हक्का कबीर करीम तू बे ऐब परवरदिगार। परमात्मा दे विशेषण गुरु नानक इंज बयान कर दे, हक्का हक भाव तू सच है, कबीर तू बुजुर्ग है, वड्डा है, करीम तू बख्शिंद है और अगुणा तो रहत है, पापा तो रहत है, बेऐब परवरदिगार। तो कबीर नाम दे जैसे अर्थ ने वड्डा, बुजुर्ग, वाकई भगतां दे चों कबीर बुजुर्गी ने, भगतां दे चों कबीर वड्डे भगत ने। अज दा ए महावाक इस महान भगत दा, इस देश जिस नुक्ते नूं उन्हां नूं छोया ते बयान कीता है, वो है धन। थोड़ा जिहा इस दा खुलासा सरवण करना। मनुख दा मन जिस नूं समझ जांदा है ते समझ के प्रभावित हो जांदा है, फिर मन उस दी मंग करदा है। मन जिस दी मंग करदा है, हिरदा उसनों बार बार याद करदा है, और जिसनों हिरदा बार बार याद करदा है, ये शरीर उस दी प्राप्ति लई यतनशील हो जांदा है, उद्यम करदा है, संघर्ष करदा है। ये इस तरह श्रृंखला जुड़ी हुई है, इस तरह कड़ी जुड़ी हुई है। मैं फिर बयान करन लगा। मनुख दा मन जिस वस्तु नूं, जिस हस्ती नूं महान समझ के प्रभावित हो जांदा है, मन उसकी मंग कर लग पैंदा कि मेरे कोल होवे, कि मेरे कोल होनी चाहिए। मनुखी मन जिस वस्तु तो जिस हस्ती तो प्रभावित हो जाए, मन उसकी मंग कर लग पैंदा। फिर हिरदा बार बार उसनु याद कर लग पैंदा, भुलदा ही नहीं। कि जद हिरदा बार बार याद कर लग पैंदा, यह शरीर उदी प्राप्ति लई उद्यम कर लग पैंदा, संघर्ष करता है, यतनशील होता है। जिस तो मन प्रभावित नहीं, ते जिसनु मन महान नहीं मनता, मन उसकी मंग भी नहीं करता, मन उसकी मंग भी नहीं करता। मन जिसकी मंग नहीं करता, हिरदा उसनु याद भी नहीं करता। और हिरदा जिसनु याद नहीं करता, यह शरीर उदी प्राप्ति लई उद्यम भी नहीं करता, संघर्ष भी नहीं करता, मेहनत भी नहीं करता। ये इस तरह लड़ी जुड़ी हुई है, ये इस तरह श्रृंखला जुड़ी हुई है। तुसी सियाने सत्संगी हो, इसनु गहराई नाल लेना। मनुखी दुनिया च, बैरूनी दुनिया च धन की इतनी महानता है क्योंकि मन ने महान मन लिया। और जब मन ने महान मन लिया तो मन प्रभावित है। जब मन प्रभावित है तो मन बार बार मंग करता है, हिरदा बार बार याद करता है, इस शरीर उदी प्राप्ति लई उद्यम करता है, मेहनत करता है, संघर्ष करता है, यतन करता है। जिस तो मन प्रभावित नहीं, ते जिसनु मन महान नहीं मनता, फिर मन उसकी मंग भी नहीं करता। जिसकी मन मंग नहीं करता, हिरदा उसनु याद भी नहीं करता। ते जिसनु हिरदा याद नहीं करता, इस शरीर उदी प्राप्ति लई उद्यम भी नहीं करता, मेहनत भी नहीं करता, यतन भी नहीं करता, संघर्ष भी नहीं करता। बार बार कहा जाता है परमात्मा नु याद करो, याद करो, तां भी वो याद नहीं आउंदा, भुल जाता है। किधरे भी प्रचार नहीं, धन नु याद करो, धन नु याद करो, धन याद उसे याद आउंदा। कोई किताब नहीं लिखी गई इस दे उते, कोई दार्शनिक फिलासफर लेक्चर नहीं करता इस दे। धन नु याद करो, धन नु याद करो, धन नु याद करो। क्यों? धन तो मन प्रभावित है, धन नु मन ने महान मनिया, धन ते मनुख की यादा च, और इस शरीर उदी प्राप्ति लई संघर्ष करता है, उद्यम करता है। किधरे भी नहीं आख्या जाता धन नु याद करो, धन नु याद करो, धन नु याद करो। हर मंदिर मस्जिद गुरुद्वारे च आख्या जाता है गुरु नु याद करो, प्रभु नु याद करो, खुदा नु याद करो। धुआंधार लेक्चर ने, धुआंधार कथा कहानियां ने, बड़ा फिलसफा घोटाया जाता है। और आम बंदिया ने ही सिर्फ मेहनत नहीं की थी इस ढंग की, अवतारी पुरुषा ने मेहनत की थी, भगतां ने मेहनत की थी। प्रभु नु याद करो, खुदा नु याद करो, गुरु नु याद करो। लेकिन हजारां किधरे बैठे वन सत्संग दे सत्संगी, ਕੋਈ ਇੱਕ ਦੋ ਬੰਦਿਆਂ ਨੂੰ ਛੱਡ ਕੇ ਗੁਰੂ ਕਿਸੇ ਦੀ ਯਾਦ ਵਿੱਚ ਨਹੀਂ ਆਉਂਦਾ, ਪਰਮਾਤਮਾ ਕਿਸੇ ਦੀ ਯਾਦ ਵਿੱਚ ਨਹੀਂ ਆਉਂਦਾ, ਉਹਦੀ ਯਾਦ ਸਮਾਧੀ ਲੀਨ ਕਰ ਦਿੰਦੀ ਹੈ, ਉਸਦੀ ਯਾਦ ਮਹਾਂ ਆਨੰਦ ਬਣਾ ਦਿੰਦੀ ਹੈ, ਉਸਦੀ ਯਾਦ ਮਹਾਂ ਰਸ ਬਣਾ ਦਿੰਦੀ ਹੈ, ਉਸਦੀ ਯਾਦ ਮਹਾਂ ਰੋਸ਼ਨੀ ਹੈ, ਮਹਾਂ ਚਾਨਣ ਹੈ। ਇਹ ਮਹਾਂਚਾਨਣ, ਇਹ ਮਹਾਂਰਸ, ਇਹ ਮਹਾਂਆਨੰਦ, ਇਹ ਮਹਾਂਖੇੜਾ, ਇਹ ਮਹਾਨ ਸਰੂਰ ਕਦੀ ਕਦਾਈ ਕਿਸੇ ਕੋਲ ਦੇਖਣ ਨੂੰ ਮਿਲਦਾ? ਕਦੀ ਕਦਾਈ? ਹੁਣ ਇੱਕ ਦਫ਼ਾ ਮੈਂ ਇਹ ਤਰਤੀਬ ਫਿਰ ਬਿਆਨ ਕਰਦਾ ਤਾਂ ਕਿ ਇਹ ਨੁਕਤਾ ਤੁਹਾਨੂੰ ਹਮੇਸ਼ਾ ਲਈ ਯਾਦ ਰਹੇ, ਹਮੇਸ਼ਾ ਲਈ। ਮਨ ਜਿਸ ਤੋਂ ਪ੍ਰਭਾਵਿਤ ਹੁੰਦਾ ਹੈ ਮਹਾਨ ਜਾਣ ਕੇ, ਬਈ ਇਹ ਮਹਾਨ ਹੈ, ਖਾਸ ਹੈ, ਇਹ ਵਸਤੂ ਖਾਸ ਹੈ, ਇਹ ਹਸਤੀ ਖਾਸ ਹੈ। ਮਨ ਜਿਸ ਤੋਂ ਮਹਾਨ ਮੰਨ ਲੈਂਦਾ, ਜਿਸ ਨੂੰ ਮਨ ਉਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਔਰ ਮਨ ਜਿਸ ਤੋਂ ਪ੍ਰਭਾਵਿਤ ਹੋ ਜਾਂਦਾ, ਮਨ ਉਸ ਦੀ ਮੰਗ ਕਰਦਾ ਮੇਰੇ ਕੋਲ ਹੋਵੇ, ਮੈਨੂੰ ਚਾਹੀਦਾ, ਇਹ ਮੇਰੇ ਕੋਲ ਹੋਣਾ ਚਾਹੀਦਾ, ਮੈਂ ਇਸ ਨਾਲ ਸੰਬੰਧਿਤ ਹੋਣਾ। ਮਨ ਬਾਰ ਬਾਰ ਉਸ ਦੀ ਮੰਗ ਕਰਦਾ। ਜਦ ਮਨ ਮੰਗ ਕਰਨ ਲੱਗ ਪੈਂਦਾ ਹੈ ਤਾਂ ਹਿਰਦਾ ਬਾਰ ਬਾਰ ਯਾਦ ਕਰਨ ਲੱਗ ਪੈਂਦਾ, ਬਾਰ ਬਾਰ ਚਿੰਤਨ ਕਰਨ ਲੱਗ ਪੈਂਦਾ, ਯਾਦ ਕਰਨ ਲੱਗ ਪੈਂਦਾ। ਤੇ ਜਦ ਹਿਰਦਾ ਬਾਰ ਬਾਰ ਯਾਦ ਕਰਦਾ, ਇਹ ਸਰੀਰ ਭਾਵੇਂ ਬਿਰਧ ਹੋਵੇ, ਇਹ ਸਰੀਰ ਭਾਵੇਂ ਰੋਗੀ ਹੋਵੇ, ਇਹ ਸਰੀਰ ਭਾਵੇਂ ਕਮਜ਼ੋਰ ਹੋਵੇ, ਉਹਦੀ ਪ੍ਰਾਪਤੀ ਲਈ ਉੱਦਮ ਕਰਦਾ, ਸੰਘਰਸ਼ ਕਰਦਾ, ਮਿਹਨਤ ਕਰਦਾ। ਉਮੀਦ ਹੈ ਜ਼ਹਿਨ ਇਸ ਗੱਲ ਬੈਠ ਗਈ। ਮਨੁੱਖ ਦਾ ਮਨ ਜਿਤਨਾ ਧਨ ਤੋਂ ਪ੍ਰਭਾਵਿਤ ਹੈ ਇਤਨਾ ਹੋਰ ਕਿਸੇ ਤੋਂ ਨਹੀਂ, ਬਾਕੀ ਵੀ ਚੀਜ਼ਾਂ ਪ੍ਰਭਾਵਿਤ ਕਰਦੀਆਂ। ਸਤਿਗੁਰਾਂ ਨੇ ਜ਼ਿਕਰ ਕੀਤਾ, ਗੁਰੂ ਅਰਜਨ ਦੇਵ ਜੀ ਨੇ, ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਲੇਕਿਨ ਧਨ ਸਿਰਮੌਰ ਹੈ। ਧਨ ਦੀ ਖਾਤਰ ਮਨੁੱਖ ਸਾਰੀ ਰਾਤ ਜਾਗ ਸਕਦਾ ਹੈ, ਧਰਮ ਦੀ ਖਾਤਰ ਅੰਮ੍ਰਿਤ ਵੇਲੇ ਇੱਕ ਘੰਟੇ ਲਈ ਵੀ ਨਹੀਂ ਉੱਠ ਸਕਦਾ। ਧਨ ਦੀ ਖਾਤਰ ਮਨੁੱਖ ਸਾਰਾ ਦਿਨ ਭੱਜ ਦੌੜ ਕਰ ਸਕਦਾ ਹੈ, ਪ੍ਰਭੂ ਦੀ ਖਾਤਰ ਮਨੁੱਖ ਸਮੇਂ ਦਾ ਦਸਵੰਧ ਵੀ ਨਹੀਂ ਕੱਢ ਸਕਦਾ। ਭਾਵੇਂ ਰੋਗੀ ਹੈ ਸਰੀਰ, ਭਾਵੇਂ ਬਿਰਧ ਹੈ ਸਰੀਰ, ਭਾਵੇਂ ਕਮਜ਼ੋਰ ਹੈ ਸਰੀਰ, ਧਨ ਦੀ ਖਾਤਰ ਸੰਘਰਸ਼ ਕਰਦਾ ਹੈ, ਭਾਵੇਂ ਰਿਸ਼ਤ ਪੁਸ਼ਟ ਵੀ ਹੋਵੇ ਤੇ ਤੰਦਰੁਸਤ ਵੀ ਹੋਵੇ, ਪਰਮਾਤਮਾ ਦੀ ਖਾਤਰ ਉੱਦਮ ਨਹੀਂ ਕਰਦਾ, ਇਹ ਮਿਹਨਤ ਨਹੀਂ ਕਰਦਾ, ਇਹ ਸੰਘਰਸ਼ ਨਹੀਂ ਕਰਦਾ। ਸਤਿਗੁਰ ਕਹਿੰਦੇ ਵੀ ਨੇ, ਸਾਰੋ ਦਿਨਸ ਮਜ਼ੂਰੀ ਕਰੇ ਧਨ ਦੀ ਖਾਤਰ, ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰ। ਧਨ ਕਮਾਉਣ ਦਾ ਜੈਸੇ ਸਮਾਂ ਆਇਆ, ਸਾਰਾ ਦਿਨ ਬਜ ਦੌੜ। ਮੈਂ ਐਸੇ ਮਨੁੱਖ ਦੇਖੇ ਨੇ ਵਿਦੇਸ਼ਾਂ ਚ, ਦੋ ਦੋ ਡਿਊਟੀਆਂ ਕਰਦੇ, ਯਾਨੀ 16 ਘੰਟੇ ਕੰਮ ਕਰਦੇ, ਤਿੰਨ ਸ਼ਿਫਟਾਂ ਚ ਕੰਮ ਚੱਲਦਾ, ਦੋ ਦੋ ਸ਼ਿਫਟਾਂ ਚ ਕੰਮ ਕਰਦੇ, 16 ਘੰਟੇ ਧਨ ਦੀ ਖਾਤਰ ਕੰਮ ਕਰਦੇ ਨੇ, ਮਿਹਨਤ ਕਰਦੇ ਨੇ, ਸੰਘਰਸ਼ ਕਰਦੇ ਨੇ, ਇੱਕ ਘੰਟਾ ਵੀ ਗੁਰੂ ਵਾਸਤੇ ਨਹੀਂ ਕੱਢਦੇ। ਸੋਲਾਂ ਘੰਟੇ ਧਨ ਵਾਸਤੇ ਕੱਢ ਸਕਦੇ ਹਾਂ, सिर्फ एक घंटा भी परमात्मा वास्ते नहीं। इस तो स्पष्ट होता पै ईश्वर मनुख की दुनिया च कुछ भी नहीं है, कुछ भी नहीं है। धन सब कुछ है, इस वास्ते धन की खातर ईमान छोड़िया जा सकता है, धन की खातर धर्म छोड़िया जा सकता है, धम की खातर सिखी छोड़ी जा सकती है, धन की खातर गुरमर्यादा छोड़ी जा सकती है, धन की खातर गुरु की देन नु ठुकराया जा सकता है। ऐसा है, देख सकते हैं। गुरु महान है, प्रभु महान है, ऐसा मन प्रभावित नहीं है, ऐसा मन ने समझिया भी नहीं है, ऐसा मन ने जानिया भी नहीं है। तो मैं पहले दिन अर्ज की सी कीमत समझ नाल बनती है, उंझ नहीं। एक घास दे तिनके दी भी गऊ दे सामने कीमत है, पर सोने की कीमत नहीं है। पशु के सामने सोना कुछ भी नहीं है, क्योंकि समझ नहीं है। धन की खातर मनुख अपनी जान भी गवा सकता है, सारी सारी रात जाग सकता है, सारा सारा दिन भज दौड़ कर सकता है, धर्म की खातर नहीं। हुण एक दफा मैं फिर इस लड़ी नूं बयान करन लगा। जिसनू मन महान मन लेंदा है, समझ लेंदा है, महान है, मन प्रभावित हो जाता है, प्रभावित हो जाता है। और जिस तो मन प्रभावित हो जाता है हिरदा, ये मन उसकी मंग करता है, मैनू चाहिए कि मेरे कोल होवे, मैं इस नाल संबंधित होना, ये तो मैनू चाहिए। मन बार बार उसकी मंग कर लग पैंदा, और मन जिसकी बार बार मंग करता है, हिरदा बार बार उसनों याद करता है, और जब हिरदा बार बार उसनों याद करता है, यह शरीर उसकी प्राप्ति लई संघर्ष करता है, मेहनत करता है, उद्यम करता है, भज दौड़ करता है। संसार विच बड़ी भज दौड़ है, परमात्मा लई नहीं, पदार्थां लई। संसार विच बड़ी भज दौड़ है, धर्म लई कतई नहीं, धन लई। जितने चिर तक मनुख दी दुनिया विच धर्म नंबर दो है ते धन नंबर वन है, उतने चिर तक मनुख धार्मिक नहीं हो सकता, हो ही नहीं सकता। चाहे रोज पाठ करता है, चाहे रोज पूजा करता है, चाहे रोज नमाज पढ़ता है, चाहे रोज कथा कहानियां सुनता है, जितने चिर तक धन नंबर वन है ते धर्म नंबर टू है, मनुख धार्मिक नहीं हो सकता, हो ही नहीं सकता। क्योंकि धन नंबर वन है, तो जिथे कोई धन का मसला होवेगा यह धर्म छोड़ देगा, यह धर्म नूं परे सुटेगा, यह धर्म नूं गवावेगा। एक सच्चाई है, एक हकीकत है, मैं ऐसा देखे है। जगत विच मनुख बहुती मनुखता धर्म के प्रभाव हेठ जी रही होवे, ऐसा नहीं है। मनुखता जी रही है धन के प्रभाव, और जे मंदिर मस्जिद गुरुद्वारों च भी बहुत सारे आते ने कामना ते धन दी, कामना ते धन दी। धन नंबर वन है, यदि इस खातर सब कुछ किया जा सकता है, वल छल कपड़ ठगी बेईमानी झूठ फरेब सब कुछ किया जा सकता है। ਝੂਠ ਫਰੇਬ ਨਾਲ ਧਨ ਮਿਲ ਸਕਦਾ ਹੈ, ਠੱਗੀਆਂ ਨਾਲ ਵੀ ਮਿਲ ਸਕਦਾ ਹੈ। ਧਰਮ ਝੂਠ ਨਾਲ ਨਹੀਂ ਮਿਲਦਾ, ਠੱਗੀ ਨਾਲ ਨਹੀਂ ਮਿਲਦਾ, ਫਰੇਬ ਨਾਲ ਨਹੀਂ ਮਿਲਦਾ, ਚਲਾਕੀਆਂ ਨਾਲ ਨਹੀਂ ਮਿਲਦਾ। ਉਹਦੀ ਪ੍ਰਾਪਤੀ ਦਾ ਢੰਗ ਹੋਰ ਹੈ। ਇਹ ਵੀ ਮੈਂ ਅਰਜ਼ ਕਰਾਂ, ਉਹਦੇ ਯਤਨ ਉਸਦੇ ਉੱਦਮ ਹੋਰ ਨੇ। ਇੱਕ ਠੱਗ ਬੰਦਾ ਚੋਟੀ ਦਾ ਧਨਵਾਨ ਤੇ ਹੋ ਸਕਦਾ ਹੈ, ਇੱਕ ਠੱਗ ਬੰਦਾ ਚੋਟੀ ਦਾ ਧਾਰਮਿਕ ਨਹੀਂ ਹੋ ਸਕਦਾ, ਧਾਰਮਿਕ ਹੀ ਨਹੀਂ ਹੋ ਸਕਦਾ, ਧਰਮ ਦੇ ਮਾਰਗ ਤੇ ਇੱਕ ਕਦਮ ਵੀ ਗਤੀ ਨਹੀਂ ਕਰ ਸਕਦਾ। ਇਹ ਵੀ ਮੈਂ ਅਰਜ਼ ਕਰਦਾ, ਧਾਰਮਿਕ ਮਨੁੱਖ ਤੇ ਧਨਵਾਨ ਹੋ ਸਕਦਾ ਹੈ, ਚੋਟੀ ਦਾ ਧਨਵਾਨ ਧਾਰਮਿਕ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਤੁਸੀਂ ਆਖੋਗੇ ਮੈਂ ਪਹਿਲੀ ਬਿਆਨ ਪਿਆ ਕਰਦਾ, ਨਹੀਂ। ਇੱਕ ਮਹਾਨ ਧਾਰਮਿਕ ਮਨੁੱਖ ਤੇ ਧਨਵਾਨ ਹੋ ਸਕਦਾ ਹੈ, ਜਨਕ ਹੈ ਸੀ, ਹਰੀਸ਼ਚੰਦਰ ਹੈ ਸੀ, ਮਹਾਰਾਜਾ ਰਣਜੀਤ ਸਿੰਘ। ਇੱਕ ਚੋਟੀ ਦਾ ਧਾਰਮਿਕ ਮਨੁੱਖ ਤੇ ਧਨਵਾਨ ਹੋ ਸਕਦਾ ਹੈ, ਇੱਕ ਚੋਟੀ ਦਾ ਧਨਵਾਨ ਮਨੁੱਖ ਧਾਰਮਿਕ ਨਹੀਂ ਹੋ ਸਕਦਾ। ਤੁਸੀਂ ਆਖੋਗੇ ਇਹ ਗੱਲ ਤੇ ਪੱਲੇ ਨਾ ਪਈ, ਇਹ ਕੀ ਗੱਲ ਹੋਈ? ਜਿਹਦੀ ਦ੍ਰਿਸ਼ਟੀ ਵਿੱਚ ਧਨ ਨੰਬਰ ਵਨ ਹੈ, ਧਨ ਨੰਬਰ ਵਨ ਹੈ, ਇਹ ਮਨੁੱਖ ਧਾਰਮਿਕ ਨਹੀਂ ਹੋ ਸਕਦਾ, ਹਾਂ ਧਨਵਾਨ ਹੋ ਸਕਦਾ। ਔਰ ਜਿਹਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਧਰਮ ਹੀ ਨੰਬਰ ਵਨ ਹੈ, ਧਰਮ ਦੀ ਸਾਧਨਾ ਕਰਦਿਆਂ ਕਰਦਿਆਂ ਹੋ ਸਕਦਾ ਚੋਟੀ ਦਾ ਧਨਵਾਨ ਵੀ ਹੋ ਜਾਏ, ਵਰਨਾ ਹੁੰਦੇ ਘੱਟ ਨੇ। ਇਹ ਵੀ ਮੈਂ ਅਰਜ਼ ਕਰਦਾ, ਇਹ ਭਗਤ ਜਿਤਨੇ ਬੈਠੇ ਨੇ ਇੱਕ ਦੋ ਨੂੰ ਛੱਡ ਕੇ ਨਿਰਧਨ ਹੀ ਨੇ। ਕਬੀਰ ਤੇ ਕਹਿੰਦੇ ਨੇ, ਹਮ ਨਿਰਧਨ ਜੋ ਇਹੋ ਧਨ ਪਾਇਓ, ਮਰਤੇ ਫੂਟ ਗਮਾਨ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬਹੁਤਾ ਧਨ ਸਿਰਫ 2-3% ਬੰਦਿਆਂ ਨੂੰ ਛੱਡ ਕੇ ਠੱਗੀ ਤੋਂ ਬਿਨਾਂ ਨਹੀਂ ਇਕੱਠਾ ਕਰ ਸਕਦੇ। ਪਾਪਾਂ ਬਾਜੋਂ ਹੋਵੇ ਨਾ ਹੀ ਹੁੰਦੀ ਨਹੀਂ ਆਉਂਦੀ, ਮੋਇਆ ਸਾਥ ਨਾ ਜਾਈ, ਬਿਨਾਂ ਠੱਗੀ ਤੋਂ ਨਹੀਂ ਮਿਲ, ਬਿਨਾਂ ਬੇਈਮਾਨੀ ਤੋਂ ਨਹੀਂ। ਇਹ ਬੇਈਮਾਨੀ ਚਾਹੇ ਮਨੁੱਖਾਂ ਨਾਲ ਕਰੀਏ, ਚਾਹੇ ਵਕਤ ਦੀ ਹਕੂਮਤ ਨਾਲ ਕਰੀਏ, ਗੌਰਮੈਂਟ ਨਾਲ ਕਰੀਏ, ਕਿਸੇ ਨਾਲ ਵੀ ਕਰੀਏ, ਬਿਨਾਂ ਠੱਗੀ ਤੋਂ ਨਹੀਂ ਮਿਲਦਾ, ਬਿਨਾਂ ਪਾਪਾਂ ਤੋਂ ਨਹੀਂ। ਪਾਪਾਂ ਬਾਜੋਂ ਹੋਵੇ ਨਾ, ਇੱਕ ਪਾਪੀ ਮਨੁੱਖ ਚੋਟੀ ਦਾ ਧਨਵਾਨ ਤੇ ਹੋ ਸਕਦਾ ਹੈ, ਕਹਿਣ ਦੀ ਸੰਕੋਚ ਵੀ ਨਾ ਕਰੀਏ। ਚੋਟੀ ਦੇ ਧਨਵਾਨ 90% ਤੇ ਪਾਪੀ ਹੁੰਦੇ ਹੀ ਨੇ। ਗੁਸਤਾਖੀ ਮਾਫ਼ੀ ਮੈਂ ਪਹਿਲੇ ਮੰਗ ਲਵਾਂ, ਬਿਨਾਂ ਛਲ ਕਪਟ ਤੋਂ ਨਹੀਂ ਆਉਂਦਾ, ਬਿਨਾਂ ਬੇਈਮਾਨੀ ਤੋਂ ਨਹੀਂ ਆਉਂਦੀ। ਇਹ ਵੀ ਮੈਂ ਅਰਜ਼ ਕਰਦੇ, ਲੇਕਿਨ ਧਰਮ ਛਲ ਕਪਟ ਨਾਲ ਨਹੀਂ ਮਿਲਦਾ, ਚਲਾਕੀਆਂ ਨਾਲ ਨਹੀਂ ਮਿਲਦਾ। ਬਹੁਤੀਆਂ ਲੰਬੀਆਂ ਚੌੜੀਆਂ ਸਿਆਣਪਾਂ ਨਾਲ ਵੀ ਨਹੀਂ ਮਿਲਦਾ। ਸਹਿਜ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ, ਪਰ ਸਿਆਣਪਾਂ ਨਾਲ ਚਲਾਕੀਆਂ ਨਾਲ ਪ੍ਰਭਤਾ ਮਿਲ ਸਕਦੀ ਹੈ, ਧਨ ਮਿਲ ਸਕਦਾ। ਠੱਗੀ ਨਾਲ ਬੇਈਮਾਨੀ ਨਾਲ ਧਨ ਮਿਲ ਸਕਦਾ ਹੈ, ਤੇ ਠੱਗ ਕਿਸੇ ਨੂੰ ਹੋ ਹੀ ਸਕਦਾ ਜੋ ਚਲਾਕ ਹੋਵੇ ਤੇ ਸਿਆਣਾ ਹੋਵੇ, ਮੂਰਖ ਬੰਦਾ ਤੇ ਕਿਸੇ ਨੂੰ ਠੱਗ ਨਹੀਂ ਸਕਦਾ, ਬੋਲਾ ਮਨੁੱਖ ਤੇ ਨਹੀਂ ਠੱਗ ਸਕਦਾ। ਦੂਜੇ ਨੂੰ ਠੱਗਣ ਵਾਸਤੇ ਬੜੀ ਸਿਆਣਪ ਚਾਹੀਦੀ ਹੈ, ਚਤਰਾਈ ਚਾਹੀਦੀ ਹੈ, ਚਲਾਕੀ ਚਾਹੀਦੀ ਹੈ। इतनी चलाकी चाहिए कि अगले का भरोसा बढ़ जाए कि मैं ठग नहीं। शेख सादी ने एक हकायत लिखी, एक मुकदमा उदेश बयान किया। एक बंदे ने मुनसफ की कचहरी फरियाद की थी, इस बंदे ते मैं इतना भरोसा किया, इन्हें मैनू ठग लिया, मैं इसते भरोसा किया, इसने मैनू ठग लिया। फिर मुनसफ उसनू कहिंदा है, भई भलिया जद इसने तेरे ते इतना भरोसा किया तो विश्वासघात क्यों किया, तू क्यों धोखा देता है। पता वो ठग के ही कहिंदा है, मुनसफ इंसाफ करन बैठा है, कचहरी ते विच बैठा है, तेनू कुछ भी पता नहीं, जे ए मेरे ते भरोसा ना करदा तो मैं ठग सकता सी, मैं तो ठग ही नहीं सकता सी। जे ए मेरे ते भरोसा ना करदा मैं तो ठग ही नहीं सकता सी। चलाक बंदे, चातुर बंदे पहले दूजे नूं अपने आप नूं विश्वास दा पात्र बना लेंदे, भरोसा करे फिर ठग लेंदे। ठगण वास्ते ते स्वयं विश्वास दा पात्र बनन वास्ते बड़ी सियाणप चाहीदी है, बड़ी चलाकी चाहीदी है, बड़ी दगाबाजी चाहीदी है, बड़ा छल ते फरेब चाहीदा है। उंज नहीं है ते किसे दूसरे दा हक, और उन्हों अपना हक जताने वास्ते छल ते कपड़ चाहिए। उंज नहीं, कबीर ने उसे दा ही जिक्र किया, बहु पर पंच कर पर धन लिया। धन ते दूसरे दा है, हक ते दूसरे दा है, पर इन्हें खो लिया चलाकियां ना, ठगियां ना। ये भी मैं अर्ज कर दिया कि उस एरिए दी तो कल्ला पंचर लाण वाला गड्डियां खड़ियां रहिंदियां, धंधा खूब चलदा सी। मैनू दस्सिया कहिंदा मैं उन्हू मना कीता, ये पाप है, क्योंकि दोस्त ही इसका मित्र सी, इन ना करिया। कहिंदा धंधा इंज ही चलदा है, इंज ते एक दो गड्डियां आणगियां, किधरे तीन चार आणगियां, उंज मेरे को लाइन लगी रहिंदी, खूब धंधा चलता है। पर हुण मैनू कल दसे पे उसते ते मुसीबतां दा पहाड़ टुट पिया, हद हो गई। दूजियां नू दुख दे के मनुख सुखी नहीं हो सकता, दूजियां नू रुला के मनुख सदीवी हस नहीं सकता। जब किसी ग्राहक दे कोल जायज मुनाफा लिया है ये ठगी नहीं है, ना जायज लिया है ये ते ठगी है। दुकानदार अगर खुश हो रहा है तो गलत खुशी है, ये खुशी गमी विच बदलदिया देर नहीं लगेगी। ये भी मैं अर्ज कर दिया, लेकिन ठग जब किसी नूं ठग लैंदा है बड़ा खुश होंदा, बहुत प्रसन्न होंदा है। किसी नूं ठगण वास्ते ते चलाकी चाहीदी है, खोण वास्ते वो ते सीना जोरी चाहीदी है, जिवें डकैत करदे ने वो ते खोंदे ने, पर ठगण वास्ते अगला खुशी खुशी नाल दे देवे ते बड़ी चलाकी चाहीदी है, बड़ी सियाणप चाहिए। इस तरह की ठगी का धन के प्रभाव का भगत कबीर ने इस महावाक जिक्र किया। इसनों आप सरवण करो, भगत जी कहते ने बहु पर पंच कर पर धन लियावे, बड़िया चलाकियां, बड़िया ठगियां, बड़े परपंच, इदा हक नहीं है, पर धन है ते दूजे दा, पर ठग के अपना बना ले, चलाकियां नाल अपना जमीन ते दूजे दी सी हथिया ली, ठगी ना, मकान ते दूजे दा सी हथिया लिया, ठगी ना। ਧਨ ਸੰਪਦਾ ਤੇ ਦੂਸਰੇ ਦੀ ਸੀ, ਠੱਗੀ ਨਾਲ ਹੱਥਿਆ ਲਿਆ। ਔਰ ਠੱਗ ਜਦ ਠੱਗੀ ਵਿਚ ਸਫਲ ਹੁੰਦਾ ਬੜਾ ਖੁਸ਼ ਹੁੰਦਾ, ਬੜਾ ਖੁਸ਼ ਹੁੰਦਾ। ਔਰ ਇਹ ਖੁਸ਼ੀ ਯਕੀਨ ਜਾਣੋ ਦੇਰ ਪਾ ਨਹੀਂ, ਬਹੁਤ ਲੰਬੀ ਨਹੀਂ ਰਹਿੰਦੀ। ਇਹ ਖੁਸ਼ੀ ਰੋਣਿਆਂ ਦੇ ਚ ਬਦਲ ਜਾਂਦੀ, ਇਹ ਖੁਸ਼ੀ ਦੁੱਖਾਂ ਦੇ ਚ ਬਦਲ ਜਾਂਦੀ। ਇਸ ਤਰ੍ਹਾਂ ਦੀ ਖੁਸ਼ੀ ਬਹੁਤ ਵੱਡੇ ਸੰਤਾਪ ਨੂੰ ਜਨਮ ਦਿੰਦੀ ਹੈ। ਭਗਤ ਕਬੀਰ ਜੀ ਦਾ ਇਹ ਮਹਾਨ ਵਾਕ ਆਪ ਲੜੀਵਾਰ ਸਰਵਨ ਕਰੋ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤਾਂ ਕਿ ਦਿਮਾਗ ਦੇ ਚੋਂ ਗੱਲ ਬੈਠ ਜਾਏ। ਮਨੁੱਖ ਦਾ ਮਨ ਜਿਸ ਨੂੰ ਮਹਾਨ ਮੰਨ ਲੈਂਦਾ ਤੇ ਜਿਸ ਤੋਂ ਪ੍ਰਭਾਵਿਤ ਹੋ ਜਾਂਦਾ, ਮਨ ਬਾਰ ਬਾਰ ਉਸ ਦੀ ਮੰਗ ਕਰਦਾ। ਔਰ ਮਨ ਜਿਸ ਦੀ ਮੰਗ ਕਰਦਾ ਇਹ ਹਿਰਦਾ ਬਾਰ ਬਾਰ ਉਸ ਨੂੰ ਯਾਦ ਕਰਦਾ, ਬਾਰ ਬਾਰ ਯਾਦ ਕਰਦਾ। ਜਦ ਹਿਰਦਾ ਬਾਰ ਬਾਰ ਉਸ ਨੂੰ ਯਾਦ ਕਰਦਾ, ਇਹ ਸਰੀਰ ਉਹਦੀ ਪ੍ਰਾਪਤੀ ਲਈ ਉੱਦਮ ਕਰਦਾ, ਯਤਨ ਕਰਦਾ, ਸੰਘਰਸ਼ ਕਰਦਾ, ਮਿਹਨਤ ਕਰਦਾ, ਟੁੱਟ ਕੇ ਮਿਹਨਤ ਕਰਦਾ। ਬਿਲਕੁਲ ਟੁੱਟ ਕੇ ਕਰਦੇ ਅਮਨ ਮਿਹਨਤ ਬਹੁਤ ਥੋੜੇ, ਬਹੁਤ ਥੋੜੇ। ਧਰਮ ਦੀ ਖਾਤਰ, ਗੁਰੂ ਦੀ ਖਾਤਰ, ਪ੍ਰਭੂ ਦੀ ਖਾਤਰ ਬਹੁਤ ਥੋੜੇ ਮਨੁੱਖ ਮਿਲਣਗੇ, ਬਹੁਤ ਥੋੜੇ। ਮੈਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਯਾਦ ਆ ਰਿਹਾ ਹੈ, ਸ਼ਾਇਦ ਇਸ ਅਰਥਾਂ ਵਿੱਚ ਤੁਸੀਂ ਨਾ ਸੁਣਿਆ ਹੋਵੇ, ਕਿਉਂਕਿ ਟੀਕਾਕਾਰਾਂ ਨੇ ਜਿਹੜੇ ਅਰਥ ਕੀਤੇ ਨੇ ਮੇਰਾ ਮਨ ਉਸ ਨਾਲ ਸਹਿਮਤ ਨੇ। ਹੋ ਸਕਦਾ ਅਗਿਆਨਤਾ ਕਰਕੇ ਮੈਂ ਸਹਿਮਤ ਨਹੀਂ, ਨਾ ਸਮਝੀ ਕਰਕੇ, ਜਾਂ ਕੋਈ ਸਹੀ ਨੁਕਤਾ ਹੋਵੇ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋਂ ਪੰਖੇਰੂ ਵਢਨਸ ਮੱਲਾ ਪਹਿਲਾ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋਂ ਪੰਖੇਰੂ। ਮੈਂ ਰੋਇਆ, ਸਾਰਾ ਜਗਤ ਰੋਇਆ, ਪੰਛੀ ਰੋਏ, ਪਸ਼ੂ ਰੋਏ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋਂ ਪੰਖੇਰੋ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨ ਹਉ ਪਿਰੋਂ ਵਿਛੋੜੀ। ਰੋਂਦਾ ਮਨੁੱਖ ਉਸ ਦੇ ਚ ਹੈ ਜੋ ਬੜਾ ਪਿਆਰਾ ਹੋਵੇ, ਬੜਾ ਪਿਆਰਾ ਹੋਵੇ ਤੇ ਉਸਦਾ ਵਿਛੋੜਾ ਹੋਵੇ, ਵਿਛੋੜਾ ਰੁਲਾ ਦਿੰਦਾ, ਰੁਲਾਏਗਾ ਵਿਛੋੜਾ। ਮੈਂ ਇਤਨੀ ਅਰਜ਼ ਕਰਾਂ, ਵਿਛੋੜਾ ਤੜਪਾਏਗਾ, ਵਿਛੋੜਾ ਰੁਲਾਏਗਾ। ਸਾਹਿਬ ਕਹਿੰਦੇ ਨੇ ਮੈਂ ਰੋਵੰਦੀ ਸਭ ਜਗ ਰੋਨਾ, ਤੂੰ ਇਹ ਸਾਰਾ ਜਗਤ ਜਿਹੜਾ ਰੋ ਰਿਹਾ ਰੋਇਆ ਪਰਮਾਤਮਾ ਦੀ ਖਾਤਰ ਕਤਈ ਨਹੀਂ, ਸਤਿਗੁਰੂ ਇਹ ਗੱਲ ਹੀ ਨਹੀਂ ਕਰ ਰਹੇ। ਇੱਥੇ ਥੋੜਾ ਜਿਹਾ ਮੈਂ ਟੀਕਾਕਾਰਾਂ ਨਾਲੋਂ ਅਸਹਿਮਤ ਹੋਇਆ। ਮੈਂ ਰੋਇਆ ਧਨ ਦੀ ਖਾਤਰ, ਪਦਾਰਥਾਂ ਦੀ ਖਾਤਰ, ਸਾਰਾ ਜਗਤ ਰੋਂਦਾ ਪਿਆ, ਕੱਲਾ ਮੈਂ ਥੋੜੀ ਰੋ ਰਿਹਾ, ਸਾਰਾ ਜਗਤ ਰੋਂਦਾ। ਮੈਂ ਰੋਇਆ ਪਦਾਰਥਾਂ ਦੀ ਖਾਤਰ, ਪਸ਼ੂ ਪੰਖੀ ਤੱਕ ਰੋਏ ਰਿਜ਼ਕ ਦੀ ਖਾਤਰ, ਉਹ ਵੀ ਰੋਂਦੇ। ਜੇ ਇੱਕ ਮਨੁੱਖ ਰੋਜ਼ੀ ਦੀ ਖਾਤਰ ਇੱਕ ਮੁਲਕ ਛੁੱਟ ਕੇ ਦੂਸਰੇ ਮੁਲਕ ਜਾਂਦਾ, ਪੰਛੀ ਵੀ ਜਾਂਦੇ ਨੇ, ਪਸ਼ੂ ਵੀ ਜਾਂਦੇ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸੰਨ 83 ਵਿਚ ਕੈਨੀਆ ਵਿਚ ਮੈਂ ਸਫਾਰੀ ਪਾਰਕ ਦੇਖਣ ਲਈ ਗਿਆ। 400-500 ਮੀਲ ਦੇ ਏਰੀਏ ਚ ਹੈ, ਬੜੇ ਜ਼ਰਾਫ, ਜ਼ੇਬਰੇ, ਸ਼ੁਤਰ ਮੁਰਗ, ਹਿਰਨਾਂ ਦੀਆਂ ਤੇ ਡਾਰਾਂ ਦੀਆਂ ਡਾਰਾਂ, ਸਾਰੇ ਜਾਨਵਰ ਮੈਂ ਦੇਖੇ। ਜਿਹੜਾ ਸੱਜਣ ਮੈਨੂੰ ਲੈ ਗਿਆ, ਮੈਂ ਕਿਹਾ ਸ਼ੇਰ ਨਹੀਂ ਦਿਖਾਈ ਦਿੱਤਾ ਕਿਤੇ। ਉਸ ਜੰਗਲ ਦੇ ਜਿਹੜੇ ਗੌਰਮੈਂਟ ਦੇ ਕਾਰਿੰਦੇ ਰਹਿੰਦੇ ਨੇ, ਉਹਨਾਂ ਤੋਂ ਪੁੱਛ ਕੀਤੀ ਸ਼ੇਰ ਕਿਹੜੇ ਪਾਸੇ ਮਿਲਣਗੇ। ਕਿਉਂਕਿ ਖੁੱਲਾ ਜੰਗਲ ਹੈ। ਉਹਨੇ ਕਿਹਾ 10-15 ਦਿਨ ਸ਼ੇਰ ਨਹੀਂ ਮਿਲਣਗੇ, ਕਿਉਂ ਉਹ ਬਾਰਡਰ ਕ੍ਰਾਸ ਕਰ ਗਏ ਨੇ, ਟੈਨਜ਼ਾਨੀਆ ਚਲੇ ਗਏ ਨੇ, ਉਸ ਪਾਸੇ ਚਲੇ ਗਏ, ਰਿਜ਼ਕ ਦੀ ਖਾਤਰ ਇਧਰੋਂ ਸ਼ਿਕਾਰ ਨਹੀਂ ਲੱਭਿਆ, ਉਧਰ ਚਲੇ ਗਏ ਨੇ, ਆ ਜਾਣਗੇ। ਰਿਜ਼ਕ ਦੀ ਖਾਤਰ ਮਨੁੱਖ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ, ਪਸ਼ੂ ਵੀ ਜਾਂਦੇ। ਮੈਂ ਕਈ ਦਫਾ ਅਰਜ਼ ਕੀਤੀ ਹੈ, ਹਰ ਸਾਲ ਕਰੋੜਾਂ ਦੀ ਤਾਦਾਦ ਵਿੱਚ ਮੁਰਗਾਬੀਆਂ ਰੂਸ ਤੋਂ, ਰਸ਼ੀਆ ਤੋਂ, ਸਾਇਬੇਰੀਆ ਤੋਂ, ਹਰ ਸਾਲ ਅਕਤੂਬਰ ਦੇ ਮਹੀਨੇ ਚ ਕਰੋੜਾਂ ਦੀ ਤਾਦਾਦ ਵਿੱਚ ਰਾਜਸਥਾਨ ਦੀਆਂ ਝੀਲਾਂ ਵਿੱਚ ਆਉਂਦੀਆਂ, ਅੱਜਕੱਲ ਆਈਆਂ ਹੋਈਆਂ। ਅਪ੍ਰੈਲ ਦੇ ਮਹੀਨੇ ਚ ਇਹ ਵਾਪਸ ਜਾਂਦੀਆਂ ਨੇ, ਅੱਜਕੱਲ ਉੱਥੇ ਬਰਫ਼ ਪੈ ਜਾਂਦੀ ਹੈ, ਝੀਲਾਂ ਦਾ ਪਾਣੀ ਵੀ ਜੰਮ ਜਾਂਦਾ, ਸਖ਼ਤ ਹੋ ਜਾਂਦਾ, ਉਸ ਬਰਫ਼ ਦੇ ਚ ਉਹਨਾਂ ਨੂੰ ਰਿਜ਼ਕ ਲੱਭਣਾ ਔਖਾ ਹੈ, ਕਿਉਂਕਿ ਛੋਟੀਆਂ ਛੋਟੀਆਂ ਮੱਛਲੀਆਂ ਉਹਨਾਂ ਦਾ ਰਿਜ਼ਕ ਹੈ, ਨਹੀਂ ਮਿਲਦਾ ਬਰਫ਼ ਦੇ ਚ ਕਿਸ ਤਰ੍ਹਾਂ ਲੱਭਣ। ਹਜ਼ਾਰਾਂ ਮੀਲ ਦੀ ਉਡਾਰੀ ਮਾਰ ਕੇ ਭਾਰਤ ਆਉਂਦੀਆਂ, ਫਿਰ 3-4 ਮਹੀਨੇ ਰਿਜ਼ਕ ਦੀ ਤਲਾਸ਼ ਇੱਥੇ ਹੀ ਕਰਦੀਆਂ, ਕਿਉਂਕਿ ਇੱਥੇ ਪਾਣੀ ਜੰਮਦਾ ਨੇ, ਰਾਜਸਥਾਨ ਦੀਆਂ ਝੀਲਾਂ ਦਾ ਪਾਣੀ ਜੰਮਦਾ ਨੇ, ਉਹਨਾਂ ਨੂੰ ਮੱਛਲੀਆਂ ਮਿਲ ਜਾਂਦੀਆਂ ਛੋਟੀਆਂ ਛੋਟੀਆਂ। ਪੰਛੀ ਵੀ ਰਿਜ਼ਕ ਦੀ ਖਾਤਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਨੇ, ਜਦ ਹਜ਼ਾਰਾਂ ਮੀਲ ਦੀ ਮੁਸਾਫ਼ਰਤ ਤੈਅ ਕਰਕੇ ਜਦ ਪੰਛੀ ਆਉਂਦੇ ਨੇ, ਥੱਕ ਟੁੱਟ ਕੇ ਜ਼ਰੂਰ ਰੋਂਦੇ ਹੋਣਗੇ, ਆਪਣਾ ਵਤਨ ਛੋੜਨ ਲੱਗੇ ਜ਼ਰੂਰ ਰੋਂਦੇ ਹੋਣਗੇ, ਪਦਾਰਥਾਂ ਦੇ ਵਿਛੋੜੇ ਚ ਮੱਛਲੀਆਂ ਨਹੀਂ ਮਿਲਦੀਆਂ, ਅੰਦਰੋਂ ਤੇ ਹਿਰਦਾ ਜ਼ਰੂਰ ਰੋਇਆ ਹੋਵੇਗਾ। ਰਿਜ਼ਕ ਦੀ ਖਾਤਰ, ਪਦਾਰਥਾਂ ਦੀ ਖਾਤਰ ਸਿਰਫ ਮਨੁੱਖ ਹੀ ਸੰਘਰਸ਼ ਨਹੀਂ ਕਰਦਾ, ਪਸ਼ੂ ਪਕਸ਼ੀ ਵੀ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੇਰਾ ਹਿਰਦਾ ਰੋਇਆ ਪਦਾਰਥਾਂ ਦੀ ਖਾਤਰ, ਸਾਰਾ ਜਗਤ ਰੋਂਦਾ ਪਿਆ। ਗੱਲ ਆਪਣੇ ਤੇ ਲੈਂਦੇ ਨੇ, ਸਮਝਾਉਣ ਦਾ ਇਹ ਢੰਗ ਹੈ ਸਤਿਗੁਰ ਦਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਸਾਧੋ ਮਨ ਕਾ ਮਾਨ ਤਿਆਗੋ, ਐ ਸਾਧੂਓ ਇਹ ਮਨ ਦਾ ਮਾਣ ਤਿਆਗ। ਤੇ ਜੇ ਮਨ ਦਾ ਮਾਣ ਰੱਖਦਾ ਪਏ ਤੇ ਸਾਧੂ ਕਿਹੜੀ ਗੱਲ ਦਾ, ਸਾਧੂ ਤੇ ਨਿਰਮਾਣ ਹੁੰਦਾ। ਹੰਕਾਰੀ ਨੂੰ ਵੀ ਸਾਧੂ ਕਹੀ ਜਾਂਦੇ ਨੇ ਸਤਿਗੁਰ, ਦੂਜੇ ਨੂੰ ਮਾਣ ਦਿੰਦੇ ਨੇ, ਮਿੱਠਾ ਬੋਲਣਾ, ਕਹਿਣ ਦਾ ਢੰਗ ਹੈ, ਅਪਮਾਨ ਨਹੀਂ ਕਰਨਾ। ਸਾਧੋ ਮਨ ਕਾ ਮਾਨ ਤਿਆਗੋ, ਦੂਜੇ ਦੀ ਕਮਜ਼ੋਰੀ ਦਾ ਵੀ ਇਸ ਢੰਗ ਨਾਲ ਜ਼ਿਕਰ ਕਰਨਾ ਹੈ ਕਿ ਉਹਨੂੰ ਕਮਜ਼ੋਰੀ ਦਾ ਅਹਿਸਾਸ ਵੀ ਹੋ ਜਾਏ ਤੇ ਉਹ ਸ਼ਰਮਸਾਰ ਵੀ ਨਾ ਹੋਵੇ। ਇੱਕ ਢੰਗ ਹੈ, ਇੱਕ ਯੁਗਤੀ ਹੈ। ਦੂਜੇ ਨੂੰ ਕਮਜ਼ੋਰੀ ਦਾ ਅਹਿਸਾਸ ਇਸ ਢੰਗ ਨਾਲ ਕਰਨਾ ਕਿ ਭਰੀ ਮਹਿਫਿਲ ਵਿੱਚ ਉਹਨੂੰ ਸ਼ਰਮਸਾਰ ਕਰ ਦੇਣਾ, ਇਹ ਤੇ ਗੁਨਾਹ ਹੈ, ਇਹ ਤੇ ਪਾਪ ਹੈ। ਸਾਧੋ ਮਨ ਕਾ ਮਾਨ ਤਿਆਗੋ, ਰੋਂਦਾ ਤੇ ਸਾਰਾ ਜਗਤ ਪਿਆ, ਧਨ ਦੀ ਖਾਤਰ, ਪਦਾਰਥਾਂ ਦੀ ਖਾਤਰ ਰੋਣੇ ਇਹੀ ਨੇ, ਘਰ ਘਰ ਰੋਣੇ ਇਹੀ ਨੇ। ਮਾਏ ਬਾਪ ਪੂਤ ਹਿਤ ਬਰਾਤਾ, ਘਰ ਘਰ ਮੇਲਿਓ ਦੂਆ, ਕਿਸ ਹੀ ਵਾਦ ਘਾਟ ਕਿਸ ਹੀ ਪੇ, ਸਗਲੇ ਲਰ ਲਰ ਮਊਆ। ਵੰਡ ਦੇ ਸਮੇਂ ਕਿਸੇ ਨੂੰ ਘੱਟ, ਕਿਸੇ ਨੂੰ ਜ਼ਿਆਦਾ, ਭਰਾਵਾਂ ਦੇ ਝਗੜੇ ਤੇ ਰੋਣੇ, ਪਿਓ ਪੁੱਤਰ ਦੇ ਝਗੜੇ ਤੇ ਰੋਣੇ, ਪਤੀ ਪਤਨੀ ਦੇ ਝਗੜੇ ਤੇ ਰੋਣੇ, ਦੁਨੀਆਂ ਦੇ ਇਹਨਾਂ ਸਾਰੇ ਰੋਣਿਆਂ ਨੂੰ ਇਕੱਠਾ ਕਰਨਾ, ਚੇਲੇ ਤੇ ਗੁਰੂਆਂ ਦੇ ਰੋਣੇ, ਪੁੱਤਰਾਂ ਤੇ ਪਿਤਾ ਦੇ ਰੋਣੇ, ਭਰਾਵਾਂ ਤੇ ਭਰਾਵਾਂ ਦੇ ਰੋਣੇ, ਤੁਹਾਨੂੰ 90% ਰੋਣੇ ਧਨ ਦੇ ਹੀ ਮਿਲਣਗੇ। ਮਹਾਰਾਜ ਕਹਿੰਦੇ ਨੇ, ਮੈਂ ਰੋਵਣ ਦੀ ਸਮਝ, ਮੇਰੀ ਚੇਤਨਾ ਰੋਈ ਪਦਾਰਥਾਂ ਦੇ ਵਿਛੋੜ, ਨਿਰੋ ਮੈਂ ਥੋੜੀ ਰੋਇਆ। ਸਾਹਿਬ ਕਹਿੰਦੇ, ਸਭ ਜਗ ਰੋਂਦਾ, ਸਾਰਾ ਜਗਤ ਰੋਂਦਾ ਪਿਆ, ਤੇ ਸਾਰੇ ਜਗਤ ਦੇ ਮਨੁੱਖਾਂ ਦੀ ਗੱਲ ਛੱਡੋ, मैं रोवंदी सब जग रोना रुनड़े वणों पंखेरो बंदे पशु ते पंखी तक भी रोए रिजक नहीं मिलता रोंदे ने तड़प दे प्यासे ने पानी नहीं लभदा पाया तड़प देने रोंदे भुख लगी है खुराक नहीं लभ रही तड़प देने रोंदे एक ना रोना मेरे तन का बिरहा जिन्हों पिरों विछोड़े ईजड़ा परमात्मा तो विछड़िया होया हिरदा है कम वक्त ए विछोड़ा नहीं रोया धन दा विछोड़ा ते रोया और रोज रोंदा है रोज रोया और सारे ही रोंदे ने पशु पंखी तक रोंदे ने परमात्मा दा विछोड़ा ते रोया ही नहीं रोएगा विछोड़ा पुत्र दा विछोड़ा है रुला के रख देगा मित्र दा विछोड़ा है रुला के रख देगा पति दा विछोड़ा है पत्नी दा विछोड़ा है ग्रामा दा विछोड़ा है धन संपदा दा विछोड़ा है जिस नाल बहुत प्यार है बहुत प्यार है उसका विछोड़ा रुला के रख देगा तड़पा के रख देगा सारे विछड़े ने परमात्मा तो ये विछोड़ा कदी रोंदा ही नहीं मनुख दी अखां च हंजू ते आंदे ने मैं ऐसा मनदा ही नहीं कोई ऐसा मनुख होवे जिहड़ा कदी रोया ही ना होवे चलो ना रोया होवे जीवन दे च संसार दे च आंदे हुए ते सारे ही रोंदे ने जन्म लेंदे ते सारे ही रोंदे हुए आंदे ने रोए जीवन भर फिर रोंदा ही है और की जन्म लेन लगे रोंदा है फिर जीवदा सारी जिंदगी रोंदया पिटदया जीवदा और की है रोंदे ही जांदा है हंजू गौर नाल देखोगे उन्हां च धन होंदा है उन्हां च परिवार होंदा है उन्हां च प्रभुता होंदी है प्रभुता दे विछोड़े च हंजू मैं जारो जार इलेक्शन दे दिना एक कैंडीडेट नो रोंदे होया देखिया चलो उस दी मैं तोहिन ना करा हार गया से धनाढ़ बड़ा से राजस्थान दा बंदा धनाढ़ बड़ा से करोड़ा रुपए खर्च किए पानी दी तरह बहाए हार गया मैं उन्हूं रोंदे होया देखिया अश्क बार वेख प्रभुता दे विछोड़े च रोंदे थानू मिलणगे परिवार दे विछोड़े च रोंदे थानू मिलणगे पदार्थां दे विछोड़े च रोंदे थानू मिलणगे परमात्मा दे विछोड़े च कोई रोवे कदी कदाई कोई लखां करोड़ां च इक ते हुण ध्यान नाल सुनना परमात्मा दे विछोड़े च निकले हुए दो हंजू जन्मां जन्मांतरां दे पापां नूं धो देंदे जन्मां जन्मांतरां दे गुनाहां नूं धो देंदे जन्मां जन्मांतरां दे पतत संस्कारां नूं मिटा देंदे साहिब कहिंदे इक ना रोना मेरे तन का बिरहा ई जो परमात्मा दा बिरहा सी परमात्मा दा विछोड़ा सी ते नहीं रोया ते नहीं रोया ते किसे दा भी नहीं रोंदा धन दी खातर मैं रोया सारे रोए पदार्थां दी खातर मैं रोया सारे रोए परिवार दी खातर मैं रोया सारे रोए निरंकार दी खातर साहिब कहन अपने उत्ते लैंदे एक ना रोना मेरे शब्द मेरे वर्त लिया सारिया नूं छड़ दिता कोई नहीं रोंदा कोई गुरु दे विछोड़े च प्रभु दे विछोड़े च रोवे मैं अर्ज करा ओ दो हंजू इतने कीमती ने कि 68 तीरथ उन्हां तो सदके कीते जा सकते ओ दो हंजू गंगा जमुना ने संगम है वो तीर्थां दा राजा है सारे गुनाह धो देगा सारे दाग धो देगा ਜਨਮਾਂ ਜਨਮਾਂਤਰਾਂ ਦੇ ਪਤਨ ਸੰਸਕਾਰ ਮਿਟਾ ਦੇਗਾ, ਪਰ ਇਹ ਵਿਛੋੜਾ ਉਦੋਂ ਰੋਵੇਗਾ ਜਿਸ ਦਿਨ ਈਸ਼ਵਰ ਦਾ ਪ੍ਰਭਾਵ ਪੈ ਜਾਏਗਾ, ਪਰਮਾਤਮਾ ਦਾ ਪ੍ਰਭਾਵ ਪੈ ਜਾਏਗਾ, ਮਨ ਉਸ ਨੂੰ ਮਹਾਨ ਮੰਨ ਲਏਗਾ ਤੇ ਮਨ ਉਸ ਦੀ ਮੰਗ ਕਰੇਗਾ ਤੇ ਹਿਰਦਾ ਵਾਰ ਵਾਰ ਯਾਦ ਕਰੇਗਾ। ਇਹ ਯਾਦ ਤੜਪਾ ਕੇ ਰੱਖ ਦੇਗੀ, ਰੁਲਾ ਕੇ ਰੱਖ ਦੇਗੀ। ਕਦੀ ਕਦਾਈ ਕੋਈ ਇਸ ਤਰ੍ਹਾਂ ਦਾ ਖੁਸ਼ਕਿਸਮਤ ਮਨੁੱਖ ਦੇਖਣ ਨੂੰ ਮਿਲਦਾ। ਮੈਂ ਇਹ ਤੇ ਨਹੀਂ ਕਹਿੰਦਾ ਬੀਜ ਨਾਸ ਹੈ, ਨਹੀਂ, ਰੋਂਦੇ ਪਿੱਟਦੇ ਮਿਲਦੇ ਨੇ ਪਦਾਰਥਾਂ ਦੀ ਖਾਤਰ, ਧਨ ਦੀ ਖਾਤਰ, ਪਰਿਵਾਰ ਦੀ ਖਾਤਰ, ਪ੍ਰਭਤਾ ਦੀ, ਸਭ ਰੋਂਦੇ ਪਿੱਟਦੇ ਮਿਲਦੇ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸੰਤ ਭਗਤ ਸਿੰਘ ਜੀ ਡਿਸਟ੍ਰਿਕਟ ਬੰਨੂ ਦੇ ਨਾਬੀਨਾ ਸਨ, ਪਰ ਬੜੇ ਆਤਮਦਰਸੀ ਅੱਠੇ ਪੈਰ ਭਜਨੀਕ ਪੁਰਸ਼ ਸਨ। ਸੰਨ 44 ਦੇ ਗੁਜ਼ਰ ਗਏ, ਉਮਰ ਮੇਰੀ ਉਹਨਾਂ ਦਿਨਾਂ ਛੋਟੀ ਸੀ, ਪਰ ਇੱਕ ਗੱਲ ਜਿਹੜੀ ਪ੍ਰਚਲ ਸੀ ਉਹਨਾਂ ਦੀ, ਉਹ ਇੱਕ ਸਾਲ ਤੋਂ ਕਹਿ ਰਹੇ ਸਨ ਵੀ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਰਾਵੀ ਤੋਂ ਪਾਰ ਚਲੇ ਜਾਓ, ਮੈਨੂੰ ਕੋਈ ਦ੍ਰਿਸ਼ ਠੀਕ ਨਹੀਂ ਦਿਖਾਈ ਦਿੰਦੇ। ਡਿਸਟ੍ਰਿਕਟ ਬੰਨੂ ਦੇ ਵਾਸੀ ਕਹਿਣ ਲੱਗੇ ਸਾਰੀ ਜ਼ਿੰਦਗੀ ਤੇ ਚੰਗੀ ਭਲੀ ਸੰਤਾਂ ਨੇ ਕੱਟੀ, ਹੁਣ ਬੁੱਢੇ ਹੋ ਗਏ, ਮੱਤ ਮਾਰੀ ਗਈ ਏ, ਦਿਖਾਈ ਤੇ ਕੱਖ ਨਹੀਂ ਦਿੰਦਾ। ਤੇ ਕਹਿੰਦੇ ਪੈਨ ਮੈਨੂੰ ਇਹ ਦਿਖਾਈ ਦਿੰਦਾ ਪਿਆ, ਬੜੀ ਤਬਾਹੀ, ਬੜੀ ਬਰਬਾਦੀ, ਲੋਕਾਂ ਨੇ ਮਜ਼ਾਕ ਸਮਝਿਆ। ਕਹਿੰਦੇ ਨੇ ਹੁਣ ਵੇਚ ਛੱਡੋ, ਕੁਝ ਚਾਰ ਕੌੜੀਆਂ ਵੀ ਮਿਲ ਜਾਣਗੀਆਂ, ਜ਼ਮੀਨਾਂ ਵੇਚ ਦਿਓ, ਆਪਣੇ ਮਕਾਨ ਵੇਚ ਕੇ ਚਲੇ ਜਾਓ, ਔਰ ਜਾਓ ਰਾਵੀ ਤੋਂ ਪਾਰ ਜਾਓ, ਮੈਨੂੰ ਕੁਝ ਇਸ ਤਰ੍ਹਾਂ ਦਾ ਦ੍ਰਿਸ਼ ਦਿਖਾਈ ਦਿੰਦਾ। ਮਜ਼ਾਕ ਉਡਾਇਆ ਲੋਕਾਂ ਨੇ। 44 ਦਿਨ ਗੁਜ਼ਰ ਗਏ ਤੇ 47 ਦਿਨ ਫਿਰ ਜੋ ਤਬਾਹੀ ਹੋਈ, ਜੋ ਬਰਬਾਦੀ ਹੋਈ, 80% ਉੱਥੋਂ ਦੀ ਆਬਾਦੀ ਕਤਲ ਹੋ ਗਈ, ਤੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ, ਮਕਾਨਾਂ ਦੇ ਕਬਜ਼ੇ ਹੋ ਗਏ, ਜ਼ਮੀਨਾਂ ਦੇ ਕਬਜ਼ੇ ਹੋ ਗਏ, ਥੋੜੇ ਜਿਹੇ ਬੰਦੇ ਰੁਲਦੇ ਫਿਰਦੇ ਆਏ, ਬਚ ਗਏ। ਫਿਰ ਯਾਦ ਆਈ ਉਹਨਾਂ ਦੀ ਗੱਲ, ਉਹ ਮਹਾਂਪੁਰਸ਼ ਇੱਕ ਗੱਲ ਕਹਿੰਦੇ ਹੁੰਦੇ ਸਨ, ਕੋਈ ਨਿਰੰਕਾਰ ਦੀ ਗੱਲ, ਜਿਹੜੇ ਪ੍ਰਸ਼ਨ ਕਰਨ ਆਉਂਦੇ ਸਨ ਵੀ ਸੰਤ ਜੀ ਸਾਡਾ ਇਹ ਪ੍ਰਸ਼ਨ ਹੈ, ਸਾਡਾ ਇਹ ਪ੍ਰਸ਼ਨ ਹੈ, ਸਾਫ ਕਹਿੰਦੇ ਹੁੰਦੇ ਸਨ, ਕੋਈ ਗੁਰਬਾਣੀ ਦੇ ਅਰਥਾਂ ਬਾਰੇ ਪ੍ਰਸ਼ਨ ਹੈ, ਪ੍ਰਭੂ ਬਾਰੇ ਕੋਈ ਪ੍ਰਸ਼ਨ ਹੈ ਤੇ ਕਰੋ, ਕੋਈ ਪਰਿਵਾਰ ਦਾ ਮਸਲਾ ਹੈ, ਪਦਾਰਥਾਂ ਦਾ ਮਸਲਾ ਹੈ, ਨਾ ਕਰੋ ਤੇ ਨਾ ਹੀ ਮੈਂ ਸੁਣਨਾ। ਇੱਕ ਬੀਬੀ ਨੇ ਤੇ ਕਹਿ ਦਿੱਤਾ ਕਿਉਂ ਨਹੀਂ ਸੁਣਦੇ, ਕਹਿੰਦੇ ਨੇ ਇਹੀ ਰੋਣੇ ਨੇ, ਘਰ ਘਰ ਰੋਣੇ ਨੇ, ਮੈਂ ਕਿਸ ਕਿਸ ਦੇ ਸੁਣਾ, ਹਰ ਬੰਦਾ ਰੋ ਰਿਹਾ, ਇਹੀ ਰੋਣੇ ਨੇ, ਸਾਰਾ ਜਗਤ ਰੋਂਦਾ ਪਿਆ, ਇਹੀ ਰੋਣੇ ਨੇ, ਮੈਂ ਕਿਸ ਕਿਸ ਦੇ ਸੁਣਾ, ਇਹਨਾਂ ਰੋਣਿਆਂ ਚ ਮੈਂ ਆਪਣੀ ਜ਼ਿੰਦਗੀ ਨਹੀਂ ਗਵਾਉਣੀ, ਇਹ ਮੈਨੂੰ ਨਾ ਸੁਣਾਇਆ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਨੂੰ ਬਿਆਨ ਪਏ ਕਰਦੇ ਨੇ, ਔਰ ਇਹਨਾਂ ਦੋ ਪੰਕਤੀਆਂ ਨੂੰ ਮੈਂ ਇਸ ਢੰਗ ਨਾਲ ਲਿਆ, ਗੁਸਤਾਖੀ ਮਾਫ, ਹੋ ਸਕਦਾ ਕੋਈ ਗ੍ਰਾਮਰ ਦੇ ਗਏ ਨੇ, ਟੀਕਾਕਾਰ ਵੀ ਬੈਠੇ ਹੋਣ, ਮੇਰਾ ਮਨ ਸਹਿਮਤ ਨਹੀਂ ਹੈ ਜੋ ਉਹਨਾਂ ਨੇ ਟੀਕੇ ਚ ਲਿਖੇ ਨੇ ਅਰਥ। ਮੈਂ ਰੋਵੰਦੀ ਸਭ ਜਗ ਰੋਇਆ, ਨਿਰਾ ਮੈਂ ਹੀ ਨਹੀਂ ਰੋਇਆ, ਸਾਰਾ ਜਗਤ ਰੋਇਆ, ਸਾਰਾ ਜਗਤ ਪਰਮਾਤਮਾ ਦੀ ਖਾਤਰ ਰੋ ਰਿਹਾ, ਕਤਈ ਨਹੀਂ, ਧਨ ਦੀ ਖਾਤਰ ਰੋ ਰਿਹਾ, ਪਦਾਰਥਾਂ ਦੀ ਖਾਤਰ ਰੋ ਰਿਹਾ, ਪ੍ਰਭਤਾ ਦੀ ਖਾਤਰ ਰੋ ਰਿਹਾ, ਧਨ ਦੀ ਖਾਤਰ ਰੋ ਰਿਹਾ, ਪਰਿਵਾਰ ਦੀ ਖਾਤਰ ਰੋ ਰਿਹਾ। ਮੈਂ ਰੋਇਆ ਪਰਿਵਾਰ ਦੇ ਵਿਛੋੜੇ ਚ, ਮੈਂ ਰੋਇਆ ਪਦਾਰਥਾਂ ਦੇ ਵਿਛੋੜੇ ਚ, ਮੈਂ ਰੋਇਆ ਧਨ ਸੰਪਦਾ ਦੇ ਵਿਛੋੜੇ ਚ, ਸਾਰਾ ਜਗਤ ਰੋਇਆ, ਰੋਂਦਾ ਪਿਆ। ਔਰ ਮਨੁੱਖਾਂ ਦੀ ਤੇ ਗੱਲ ਛੱਡੋ, ਪਸ਼ੂ ਪਕਸ਼ੀ ਤੱਕ ਵੀ ਰੋਏ ਰਿਜ਼ਕ ਦੀ ਖਾਤਰ, ਰੋਜ਼ੀ ਦੀ ਖਾਤਰ, ਨਹੀਂ ਰਿਜ਼ਕ ਮਿਲਦਾ ਤੜਪ ਉੱਠਦੇ ਨੇ। ਖੁਸ਼ੀ ਨਾਲ ਤੇ ਕਰੋੜਾਂ ਦੀ ਤਾਦਾਦ ਵਿਚ ਮੁਰਗਾਦੀਆਂ ਹਿੰਦੁਸਤਾਨ ਨਹੀਂ ਆਉਂਦੀਆਂ ਹੋਣੀਆਂ, ਕਿਉਂਕਿ ਉਨ੍ਹਾਂ ਦਾ ਦੇਸ਼ ਸਾਇਬੇਰੀਆ ਹੈ, ਉਹਨਾਂ ਦਾ ਜੰਮ ਪਲ ਉੱਥੇ ਹੈ। ਇਹ ਖੁਸ਼ੀ ਨਾਲ ਨਹੀਂ ਆਉਂਦੀਆਂ ਹੋਣਗੀਆਂ, ਇਹ ਖੁਸ਼ੀ ਨਾਲ ਆਪਣਾ ਵਤਨ ਨਹੀਂ ਛੋੜਦੀਆਂ ਹੋਣਗੀਆਂ, ਰੋਂਦਿਆਂ ਛੋੜਦੀਆਂ, ਕੁਰਲਾਉਂਦੀਆਂ ਹੋਈਆਂ ਆਉਂਦੀਆਂ ਹੋਣਗੀਆਂ। ਕੀ ਕਰੀਏ, ਰਿਜ਼ਕ ਨਹੀਂ। ਪਹਿਲੇ ਵਤਨਾਂ ਦੇ ਵਿਛੋੜੇ ਚ ਰੋਈਆਂ ਹੋਣਗੀਆਂ, ਫਿਰ ਰਿਜ਼ਕ ਦੇ ਵਿਛੋੜੇ ਚ। ਮਹਾਰਾਜ ਕਹਿੰਦੇ ਮੇਰਾ ਮੈਂ ਥੋੜੀ ਰੋਇਆ, ਪਸ਼ੂ ਪਕਸ਼ੀ ਤੱਕ ਰੋਇਆ। ਰੁਣਨੇ ਵਣੋ ਪੰਖੇਰੋ, ਸਾਰਾ ਜਗਤ ਪੈ ਰੋਂਦਾ, ਸਾਰੇ ਮਨੁੱਖ ਪੈ ਰੋਂਦੇ, ਸਾਰਿਆਂ ਕੋਲ ਰੋਣੇ ਨੇ, ਪਰਿਵਾਰ ਦੇ ਰੋਣੇ, ਪ੍ਰਭਤਾ ਦੇ ਰੋਣੇ, ਪਦਾਰਥਾਂ ਦੇ ਰੋਣੇ, ਇਹੀ ਰੋਣੇ ਨੇ। ਕਿਧਰੇ ਘਰ ਘਰ ਰੋਣੇ ਨੇ, ਕਿਧਰੇ ਰੋਣੇ ਅਦਾਲਤਾਂ ਚਲੇ ਜਾਂਦੇ ਨੇ, ਹੋਰ ਕੀ ਹੈ। ਕਿਧਰੇ ਘਰ ਘਰ ਦੇ ਚ ਰੋਣੇ ਨੇ, ਕਿਧਰੇ ਰੋਣੇ ਗਲੀਆਂ ਚ ਆ ਜਾਂਦੇ ਨੇ, ਬਾਜ਼ਾਰਾਂ ਚ ਆ ਜਾਂਦੇ ਨੇ। ਕਿਧਰੇ ਘਰ ਘਰ ਦੇ ਚ ਰੋਣੇ ਨੇ, ਕਿਧਰੇ ਘਰ ਦੇ ਰੋਣੇ ਅਦਾਲਤਾਂ ਚਲੇ ਜਾਂਦੇ ਹਨ, ਤੇ ਇਹ ਰੋਣੇ ਹੋਰ ਕੀ ਹੈ। ਮਹਾਰਾਜ ਕਹਿੰਦੇ ਮੈਂ ਰੋਇਆ, ਸਾਰਾ ਜਗਤ ਰੋਇਆ, ਤੇ ਜਗਤ ਦੇ ਮਨੁੱਖਾਂ ਦੀ ਗੱਲ ਛੱਡੋ, ਪਸ਼ੂ ਪਕਸ਼ੀ ਤੱਕ ਰੋਇਆ, ਪਸ਼ੂ ਪਕਸ਼ੀ ਤੱਕ ਰੋਇਆ। ਵਿਛੋੜਾ ਧਨ ਦਾ ਤੇ ਰੁਲਾ ਦਿੰਦਾ, ਵਿਛੋੜਾ ਪਰਿਵਾਰ ਦਾ ਤੇ ਰੁਲਾ ਦਿੰਦਾ, ਵਿਛੋੜਾ ਸੰਸਾਰ ਦਾ ਤੇ ਰੁਲਾ ਦਿੰਦਾ, ਵਿਛੋੜਾ ਕਰਤਾਰ ਦਾ ਨਹੀਂ ਰੁਲਾਉਂਦਾ। ਇਤਨਾ ਰੋਣਾ ਮੇਰੇ ਤਨ ਕਾ ਵਿਰਹਾ, ਨਹੀਂ ਰੋਇਆ, ਵਿਛੜੇ ਹੋਇਆ ਨਹੀਂ ਰੋਇਆ। ਇਤਨਾ ਰੋਣਾ ਮੇਰੇ ਤਨ ਕਾ ਵਿਰਹਾ, ਜਿਨਹੋਂ ਪਿਰੋਂ ਵਿਛੋੜ। ਤੇ ਜੇ ਕਿਧਰੇ ਇਹ ਵੀ ਰੋ ਪਏ, ਵਿਛੋੜਾ ਮਿਲਾਪ ਦੇ ਚ ਬਦਲ ਜਾਂਦਾ, ਦੋ ਹੰਝੂ ਮਿਲਾਪ ਕਰਾ ਦਿੰਦੇ। ਨਵਾਂ ਜਨਮਿਆ ਬੱਚਾ, ਮਾਸੂਮ ਬੱਚਾ ਬੋਲ ਨਹੀਂ ਸਕਦਾ, ਜਦ ਮਾਂ ਦੀ ਮੰਗ ਕਰਦਾ ਸਿਰਫ ਰੋਂਦਾ ਹੀ ਹੈ, ਔਰ ਕੁਛ ਨਹੀਂ, ਔਰ ਕੁਛ ਨਹੀਂ। ਉਹਦੇ ਦੋ ਹੰਝੂ, ਉਹਦਾ ਰੋਣਾ ਮਾਂ ਦਾ ਮਿਲਾਪ ਕਰਾ ਦਿੰਦਾ। ਯਕੀਨ ਜਾਣੋ, ਮੇਰੇ ਅਨੁਭਵ ਚ ਐਸੀ ਗੱਲ ਆਈ ਹੈ, ਦੋ ਹੰਝੂ ਹੀ ਪਰਮਾਤਮਾ ਦਾ ਮਿਲਾਪ ਕਰਾ ਦਿੰਦੇ, ਥੋੜਾ ਜਿਹਾ ਰੋਣਾ ਹੀ ਪਰਮਾਤਮਾ ਦਾ ਮਿਲਾਪ ਕਰਾ ਦਿੰਦਾ। ਭਗਤ ਕਬੀਰ ਜੀ ਮਹਾਰਾਜ ਇਸ ਪਾਵਨ ਪਵਿੱਤਰ ਵਾਕ ਦੇ ਪ੍ਰਵਾਨ ਪਏ ਕਰਦੇ ਨੇ, ਬਹੁਤ ਠੱਗੀਆਂ ਕਰਕੇ, ਛਲ ਕਰਕੇ, ਕਪਟ ਕਰਕੇ ਤੂੰ ਧਨ ਲਿਆਇਆ, ਪਰ ਛਲ ਨਾਲ ਕਪਟ ਨਾਲ ਜਿਹੜਾ ਧਨ ਲਿਆਇਆ ਉਹ ਤੇਰਾ ਨਹੀਂ, ਦੂਜੇ ਦਾ, ਪਰ ਧਨ ਲਿਆ। ਆਪਣਾ ਹੱਕ ਤੇ ਛਲ ਕਰਨ ਵਾਸਤੇ ਕੀ ਲੋੜ ਹੈ, ਆਪਣੇ ਹੱਕ ਵਾਸਤੇ ਛਲ ਕਰਨ ਦੀ ਲੋੜ ਨਹੀਂ। ਛਲ ਉਦੋਂ ਹੈ, ਹੱਕ ਤੇ ਦੂਜੇ ਦਾ ਹੈ, ਪਰ ਮੈਂ ਖੋਨਾ ਕਿ ਹੱਕ ਪਰਾਇਆ ਨਾਨਕਾ ਉਸ ਸੂਵਰ ਉਸਦਾ ਹੈ, ਗੁਰੂ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਤੇ ਕਹਿੰਦੇ ਨੇ ਗੁਰੂ ਅਵਤਾਰ ਕੋਈ ਸੰਤ ਉਸਦੀ ਹਾਮਾ ਨਹੀਂ ਭਰ ਸਕਦਾ, ਕਿਸ ਦੀ, ਜੋ ਦੂਜੇ ਦਾ ਹੱਕ ਮਾਰਦਾ ਹੈ। ਔਰ ਦੂਜੇ ਦਾ ਹੱਕ ਖੋਣ ਵਾਸਤੇ ਛਲ ਚਾਹੀਦਾ, ਕਪੜ ਚਾਹੀਦਾ, ਫਰੇਬ ਚਾਹੀਦਾ, ਚਲਾਕੀਆਂ ਚਾਹੀਦੀਆਂ ਨੇ। ਭਗਤ ਕਬੀਰ ਕਹਿੰਦੇ ਨੇ ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਦੂਜਿਆਂ ਨੂੰ ਠੱਗ ਕੇ ਪਰਾਇਆ ਧਨ ਲਿਆਂਦਾ, ਦੂਜਿਆਂ ਨੂੰ ਲੁੱਟਦਾ, ਪਰ ਗਜ਼ਬ ਦੀ ਗੱਲ ਹੈ, ਸੁੱਤਦਾ ਰਾਤੇ ਆਨ ਲੁਟਾਵੇ, ਆਪ ਲੁੱਟਿਆ ਜਾਂਦਾ ਪੁੱਤਰਾਂ ਕੋਲ, ਪਤਨੀ ਕੋਲ, ਦੂਜਿਆਂ ਨੂੰ ਲੁੱਟ ਕੇ ਆਪਣੇ ਆਪ ਨੂੰ ਲੁਟਾਉਂਦਾ। ਦੂਜਿਆਂ ਨੂੰ ਲੁੱਟਣ ਲੱਗਿਆ ਇਹਨੂੰ ਖੁਸ਼ੀ ਆਉਂਦੀ ਹੈ, ਤੇ ਪਰਿਵਾਰ ਵਿੱਚ ਬੈਠ ਕੇ ਆਪਣੇ ਆਪ ਨੂੰ ਲੁਟਾਉਣ ਲੱਗਿਆ ਇਸਨੂੰ ਖੁਸ਼ੀ ਆਉਂਦੀ। ਬੱਚਿਆਂ ਨੂੰ ਦੇਖ ਕੇ, ਪਤਨੀ ਨੂੰ ਦੇਖ ਕੇ, ਘਰ ਵਿੱਚ ਦੇਖ ਕੇ ਖੁਸ਼ੀ ਆਉਂਦੀ। ਕਿਸੇ ਜਗ੍ਹਾ ਖੋ ਕੇ ਖੁਸ਼ ਹੋ ਰਿਹਾ, ਕਿਸੇ ਜਗ੍ਹਾ ਦੇ ਕੇ ਖੁਸ਼ ਹੋ ਰਿਹਾ। ਅਗਰ ਸਾਰਾ ਸੰਸਾਰ ਹੀ ਆਪਣਾ ਪਰਿਵਾਰ ਹੈ ਤੇ ਕਿਹਦੇ ਕੋਲ ਖੋਣਾ, ਫਿਰ ਤੇ ਆਪਣਾ ਹੱਕ ਲੈਣਾ, ਫਿਰ ਕਾਹਦੇ ਕੋਲ ਖੋਣਾ। ਕਿਸੇ ਕੋਲ ਖੋ ਕੇ ਖੁਸ਼ੀ ਹੋ ਰਹੀ ਹੈ, ਕਿਸੇ ਨੂੰ ਦੇ ਕੇ ਖੁਸ਼ੀ ਹੋ ਰਹੀ ਹੈ, ਕਿਸੇ ਨੂੰ ਲੁੱਟ ਕੇ ਖੁਸ਼ੀ ਹੋ ਰਹੀ ਹੈ, ਔਰ ਕਿਸੇ ਜਗ੍ਹਾ ਲੁਟਾ ਕੇ ਖੁਸ਼ੀ ਹੋ ਰਹੀ ਹੈ। ਭਗਤ ਕਬੀਰ ਕਹਿੰਦੇ ਨੇ ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਸੁਤਦਾਰ ਆਪੇ ਆਨ ਲੁਟਾਵੇ।
ਮਨ ਮੇਰੇ ਭੁੱਲੇ ਕਪਟ ਨਾ ਕੀਜੈ।
ਹੇ ਮੇਰੇ ਭੁੱਲੇ ਹੋਏ ਮਨ, ਹੇ ਮੇਰੇ ਅਗਿਆਨੀ ਮਨ, ਇਹ ਕਪਟ ਨਾ ਕਰ, ਇਹ ਛਲ ਨਾ ਕਰ, ਇਹ ਚਲਾਕੀਆਂ ਨਾ ਕਰ, ਦੂਜੇ ਨੂੰ ਲੁੱਟਣ ਦੀ ਕੋਸ਼ਿਸ਼ ਨਾ ਕਰ, ਦੂਸਰੇ ਨਾਲ ਛਲ ਕਪਟ ਕਰਕੇ ਉਹਦੇ ਕੋਲ ਖੋਣ ਦੀ ਕੋਸ਼ਿਸ਼ ਨਾ ਕਰ। ਕਿਉਂ? ਹਾਂਜੀ,
ਅੰਤਨ ਬੇਰਾ ਤੇਰੇ ਜੀ ਪਹਿਲੀ ਜਾਏ।
ਅੰਤਮ ਫੈਸਲਾ ਸਿਰਫ ਤੇਰੇ ਕੋਲ ਮੰਗਿਆ ਜਾਏਗਾ, ਤੇਰੇ ਪੁੱਤਰਾਂ ਕੋਲ ਨਹੀਂ, ਤੇਰੀ ਪਤਨੀ ਕੋਲ ਨਹੀਂ, ਤੇਰੇ ਮਾਂ ਬਾਪ ਕੋਲ ਨਹੀਂ, ਤੇਰੇ ਕੋਲ। ਇਹਦਾ ਲੇਖਾ ਜੋਣਾ ਤੂੰ ਦੇਣਾ ਹੈ। ਜ਼ਮੀਨ ਵਿਚ ਇੱਕ ਕਿਸਾਨ ਜੋ ਕੁਝ ਬੋਂਦਾ ਹੈ, ਉਸ ਬੋਏ ਹੋਏ ਬੀਜ ਦੇ ਕੇ ਉਸਦੇ ਬੱਚੇ ਵੀ ਖਾ ਸਕਦੇ ਨੇ, ਪਰਿਵਾਰ ਵੀ ਖਾ ਸਕਦਾ, ਬਾਕੀ ਸੰਸਾਰ ਵੀ ਖਾ ਸਕਦਾ। ਮੈਂ ਇੱਕ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਹੋਰ ਵੀ ਖਾ ਸਕਦਾ, ਸਿਰਫ ਮੈਂ ਥੋੜ੍ਹੀ। ਇੰਨੇ ਬੂਟੇ ਲੱਗੇ ਨੇ ਜਗਤ ਵਿਚ, ਫਲ ਪੈਦੇ ਨੇ, ਲਾਏ ਕਿਸੇ ਨੇ, ਖਾਂਦਾ ਕੋਈ ਵੀ। ਲੇਕਿਨ ਜੀਵਨ ਦੀ ਧਰਤੀ ਵਿਚ ਕਰਮਾਂ ਦਾ ਬੀਜ ਜਿਹੜਾ ਮਨੁੱਖ ਬੋਂਦਾ ਹੈ, ਉਹੀ ਖਾਂਦਾ, ਦੂਜਾ ਨਹੀਂ। ਆਪ ਬੀਜ ਆਪੇ ਹੀ, ਦੂਜਾ ਨਹੀਂ ਖਾਂਦਾ, ਖੁਦ ਨੂੰ ਖਾਣਾ। ਆਪ ਬੀਜ ਆਪੇ ਹੀ ਖਾਏ। ਜਦ ਕੀਤੇ ਦਾ ਫਲ ਤੂੰ ਹੀ ਭੋਗਣਾ ਹੈ, ਤੇ ਦੂਜਿਆਂ ਦੀ ਖਾਤਰ ਕਿਉਂ ਦੁੱਖ ਸਹਿੜਦਾ, ਕਿਉਂ ਕਲੇਸ਼ ਚ ਝੋਲੀ ਵਿਚ ਪਾ ਰਿਹਾ? ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਦੀ। ਇਹ ਅੰਤਿਮ ਫੈਸਲਾ ਤੈਥੋਂ ਮੰਗਿਆ ਜਾਏਗਾ, ਅੰਤਿਮ ਨਿਬੇੜਾ ਤੇਰੇ ਨਾਲ ਹੋਏਗਾ, ਤੇਰੇ ਪੁੱਤਰਾਂ ਨਾਲ ਨਹੀਂ, ਤੇਰੇ ਪਰਿਵਾਰ ਨਾਲ ਨਹੀਂ। ਤੂੰ ਛਲ ਕੀਤਾ, ਤੂੰ ਕਪਟ ਕੀਤਾ, ਇਹ ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ। ਹਾਂਜੀ, ਰੋਜ਼ ਰੋਜ਼ ਮਨੁੱਖ ਦਾ ਪਰਿਵਾਰ ਤੇ ਵੱਧਦਾ ਜਾ ਰਿਹਾ, ਰੋਜ਼ ਰੋਜ਼ ਮਨੁੱਖ ਛੋਟਾ ਹੁੰਦਾ ਜਾ ਰਿਹਾ, ਛੋਟਾ। ਰੋਜ਼ ਰੋਜ਼ ਹੋ ਸਕਦਾ ਇਸਦਾ ਕਾਰੋਬਾਰ ਵੱਧ ਰਿਹਾ ਹੋਵੇ, ਵੱਡਾ ਹੋ ਰਿਹਾ ਹੋਵੇ, ਮਨੁੱਖ ਰੋਜ਼ ਰੋਜ਼ ਛੋਟਾ ਹੁੰਦਾ, ਛੋਟਾ ਹੁੰਦਾ। ਇਹਦਾ ਪਰਿਵਾਰ ਰੋਜ਼ ਰੋਜ਼ ਵੱਡਾ ਹੋ ਸਕਦਾ, ਇਹਦਾ ਕਾਰੋਬਾਰ ਰੋਜ਼ ਰੋਜ਼ ਵੱਡਾ ਹੋ ਸਕਦਾ, ਇਹਦੀ ਧਨ ਸੰਪਦਾ ਰੋਜ਼ ਰੋਜ਼ ਮਹਾਨ ਹੋ ਸਕਦੀ ਹੈ। ਮਨੁੱਖ ਆਪ ਰੋਜ਼ ਰੋਜ਼ ਛੋਟਾ ਹੋ ਰਿਹਾ, ਵੱਡਾ ਨਹੀਂ ਹੋ ਰਿਹਾ। ਇਹ ਗੱਲ ਵੱਖਰੀ ਹੈ ਕਿ ਭਾਸ਼ਾ ਇਹੀ ਵਰਤੀ ਜਾ ਰਹੀ ਹੈ, ਫਲਾਣਾ ਵੱਡਾ ਹੋ ਰਿਹਾ, ਇਹ ਬੱਚਾ ਵੱਡਾ ਹੋ ਰਿਹਾ। ਇਹ 5 ਵਰਿਆਂ ਦਾ ਸੀ, ਅੱਜ ਦਾ ਇੱਕ ਦਿਨ ਹੋਰ ਨਾਲ ਜੁੜ ਗਿਆ, ਵੱਡਾ ਹੋ ਗਿਆ। ਇਹ 5 ਸਾਲ ਇੱਕ ਦਿਨ ਦਾ ਹੋ ਗਿਆ, ਵੱਡਾ ਹੋ ਗਿਆ। ਭਗਤ ਕਬੀਰ ਕੋਲ ਪੁੱਛੋ, ਕਹਿੰਦੇ ਨੇ ਇੱਕ ਦਿਨ ਛੋਟਾ ਹੋ ਗਿਆ। ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। 80 ਸਾਲ ਮਨੁੱਖ ਨੇ ਜੀਵਣਾ, ਇੱਕ ਦਿਨ ਅੱਜ ਦਾ ਲੰਘ ਗਿਆ, ਤੂੰ ਘਟ ਗਿਆ ਕਿ ਵੱਧ ਗਿਆ? ਦਿਨ ਦਿਨ ਕਰਕੇ ਰੋਜ਼ ਅਸੀਂ ਘਟ ਰਹੇ, ਵੱਧ ਨਹੀਂ ਰਹੇ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਇੱਕ ਟੁੱਟੇ ਘੜੇ ਵਿਚ ਬੂੰਦ ਬੂੰਦ ਪਾਣੀ ਦੀ ਨਿਕਲ ਰਹੀ ਹੈ, ਤੋ ਪਾਣੀ ਘਟ ਰਿਹਾ ਕਿ ਵੱਧ ਰਿਹਾ? ਦਿਨ ਦਿਨ ਕਰਕੇ ਮਨੁੱਖ ਘਟ ਰਿਹਾ। ਹਾਂ, ਵੱਧ ਰਿਹਾ ਹੋਵੇਗਾ, ਇਹਦਾ ਪਰਿਵਾਰ ਵੱਧ ਰਿਹਾ ਹੋਵੇਗਾ। ਪਹਿਲੇ ਇੱਕ ਬੱਚਾ ਸੀ, ਹੁਣ 3-4 ਹੋਣਗੇ, ਪਰਿਵਾਰ ਵੱਧ ਰਿਹਾ ਹੋਵੇਗਾ। ਪਹਿਲੇ ਪੁੱਤਰ ਹੀ ਸਨ, ਹੁਣ ਪੋਤਰੇ ਹੋਣਗੇ, ਪਰਪੋਤੜੇ ਹੋਣਗੇ। ਪਹਿਲੇ ਧੀਆਂ ਹੀ ਸਨ, ਹੁਣ ਦੋਤਰੇ ਹੋਣਗੇ, ਦੋਤਰੀਆਂ ਹੋਣਗੀਆਂ। ਰੋਜ਼ ਰੋਜ਼ ਮਨੁੱਖ ਦਾ ਪਰਿਵਾਰ ਵੱਡਾ ਹੋ ਰਿਹਾ, ਕਾਰੋਬਾਰ ਵੱਡਾ ਹੋ ਸਕਦਾ, ਮਨੁੱਖ ਆਪ ਰੋਜ਼ ਰੋਜ਼ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਪਰਿਵਾਰ ਵੱਡਾ ਹੋ ਰਿਹਾ, ਕਾਰੋਬਾਰ ਵੱਡਾ ਹੋ ਰਿਹਾ, ਮੈਂ ਵੱਡਾ ਹੋ ਰਿਹਾ, ਐਸਾ ਮਨੁੱਖ ਦੇਖ ਰਿਹਾ ਔਰ ਐਸਾ ਮਨੁੱਖ ਸਮਝ ਰਿਹਾ। ਇਹ ਕੁਛ ਵੀ ਹੋਵੇ ਧਾਰਮਿਕ ਨਹੀਂ ਹੋ ਸਕਦਾ। ਧਾਰਮਿਕ ਮਨੁੱਖ ਉਸ ਦਿਨ ਆਉਂਦਾ ਜਿਸ ਦਿਨ ਕਹਿੰਦੇ ਲੈ ਮੈਂ ਤੇ ਘਟ ਰਿਹਾ, ਔਰ ਘਟਦਾ ਨਹੀਂ ਪਿਆ ਸਿਰਫ, ਮੈਂ ਮਿਟ ਜਾਵਾਂਗਾ ਇੱਕ ਦਿਨ। ਉਸੇ ਦਿਨ ਧਰਮ ਦੀ ਹੂਕ ਪੈਦਾ ਹੁੰਦੀ ਹੈ, ਉਸੇ ਦਿਨ ਧਰਮ ਦੀ ਪਿਆਸ ਪੈਦਾ ਹੁੰਦੀ ਹੈ, ਉਸੇ ਦਿਨ ਧਰਮ ਦੀ ਤੜਪ ਪੈਦਾ ਹੁੰਦੀ ਹੈ। ਕਿਸ ਦਿਨ? ਜਿਸ ਦਿਨ ਮਨੁੱਖ ਨੂੰ ਆਪਣਾ ਛੋਟਾ ਹੋਣਾ ਦਿਸ ਪਵੇ, ਇੱਕ ਦਿਨ ਦਿਨ ਕਰਕੇ ਛੋਟਾ ਹੋ ਰਿਹਾ, ਮਿਟ ਜਾਵਾਂਗਾ ਇੱਕ ਦਿਨ। ਇਹ ਖਿਆਲ ਜਿਸ ਨੂੰ ਆ ਜਾਏ ਮੈਂ ਛੋਟਾ ਹੋ ਰਿਹਾ, ਯਕੀਨ ਜਾਣੋ ਕੋਈ ਵੱਡਾ ਨਹੀਂ ਹੋ ਰਿਹਾ, ਦਿਨ ਦਿਨ ਕਰਕੇ ਮਨੁੱਖ ਛੋਟਾ ਹੋ ਰਿਹਾ। ਛਿੰਨ ਛਿੰਨ ਔਦ ਬਿਹਾਤ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ, ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘਟ ਜਿਉਂ ਪਾਣੇ। ਕਬੂਲ ਕਰੇ ਮੈਂ ਘਟ ਰਿਹਾ, ਆਪਣਾ ਮਿਟਣਾ ਜਿਸ ਨੂੰ ਇਹ ਦਿਖਾਈ ਦੇਵੇ, ਆਪਣਾ ਘਟਣਾ ਜਿਸ ਨੂੰ ਇਹ ਦਿਖਾਈ ਦੇਵੇ, ਉਹੀ ਪਰਮਾਤਮਾ ਦੇ ਮਾਰਗ ਤੇ ਚੱਲਦਾ। ਵਾਧਾ ਹੀ ਦਿਖਾ ਦੇ, ਮੈਂ ਵੱਡਾ ਹੋ ਰਿਹਾ, ਮੇਰਾ ਕਾਰੋਬਾਰ ਵੱਡਾ ਹੋ ਰਿਹਾ, ਮੇਰਾ ਪਰਿਵਾਰ ਵੱਡਾ ਹੋ ਰਿਹਾ, ਮੇਰਾ ਸੰਸਾਰ ਵੱਡਾ ਹੋ ਰਿਹਾ। ਐਸੇ ਮਨੁੱਖ ਵੀ ਦੁਨੀਆਂ ਨਿਰੰਕਾਰ ਉਸਦੇ ਮਨ ਵਿਚ ਬਿਲਕੁਲ ਛੋਟਾ ਹੁੰਦਾ, ਕੁਛ ਵੀ ਨਹੀਂ, ਉਹਦੇ ਪ੍ਰਭਾਵ ਹੇਠ ਨਹੀਂ ਜੀਂਦਾ। ਭਗਤ ਕਬੀਰ ਵੀ ਵਹ ਫਰਮਾਨ ਪਏ ਕਰਦੇ ਨੇ, ਛਿੰਨ ਛਿੰਨ ਤਨ ਛਿਜੇ ਜਰਾ ਜਨਾਵੇ, ਰੋਜ਼ ਰੋਜ਼ ਕਰਕੇ ਤਨ ਛਿਜਦਾ ਜਾ ਰਿਹਾ, ਛਿਜਦਾ ਜਾ ਰਿਹਾ। ਔਰ ਜਰਾ ਬੁਢੇਪੇ ਦੇ ਚੱਕਰ ਚਿੰਨ ਪ੍ਰਗਟ ਹੋਣ ਲੱਗੇ, ਨਿਸ਼ਾਨੀਆਂ ਬੁਢੇਪੇ ਦੀਆਂ ਪ੍ਰਗਟ ਹੋਣ ਲੱਗੇ। ਰੋਜ਼ ਰੋਜ਼ ਤਨ ਛਿਜਦਾ, ਘਟਦਾ, ਵਧਦਾ ਨਹੀਂ। ਹਾਂਜੀ,
ਸਭ ਤੇਰੀ ਭੂਕ ਕੋਈ ਬਾਣੀਓ ਨਾ ਪਾਵੇ।
ਜਰਾ ਪੂਰਨ ਤੌਰ ਤੇ ਪ੍ਰਗਟ ਹੋ ਗਈ, ਬੁਢੇਪਾ ਪੂਰਨ ਤੌਰ ਤੇ ਨਮੋਦਾਰ ਹੋ ਗਿਆ, ਤੇ ਜਿਨ੍ਹਾਂ ਦੀ ਖਾਤਰ ਤੂੰ ਪਰਪੰਚ ਕਰਦਾ ਰਿਹਾ, ਛਲ ਕਰਦਾ ਰਿਹਾ, ਕਪਟ ਕਰਦਾ ਰਿਹਾ, ਉਹ ਤੇਰੀ ਬੁੱਕ ਦੇ ਚ ਔਕ ਦੇ ਚ ਪਾਣੀ ਵੀ ਪਾਣ ਨੂੰ ਤਿਆਰ ਨਹੀਂ ਆਉਣਗੇ। ਤੂੰ ਪਾਣੀ ਮੰਗਦਾ ਰਹਿ ਜਾਏਗਾ, ਤੈਨੂੰ ਕੋਈ ਪਾਣੀ ਵੀ ਨਹੀਂ ਪਿਲਾਏਗਾ। ਜਿਨ੍ਹਾਂ ਦੀ ਖਾਤਰ ਤੂੰ ਜਾਨ ਸਦਕੇ ਕੀਤੀ, ਸਮਾਂ ਸਦਕੇ ਕੀਤਾ, ਦਿਮਾਗ ਸਦਕੇ ਕੀਤਾ, ਸਭ ਕੁਝ ਸਦਕੇ ਕੀਤਾ, ਇਹ ਪਾਣੀ ਦਾ ਗੁੱਟ ਵੀ ਤੈਨੂੰ ਦੇਣ ਨੂੰ ਤਿਆਰ ਨਹੀਂ ਆਉਂਦਾ। ਉਸ ਵਕਤ ਸਿਵਾਏ ਪਸ਼ੇਮਾਨੀ ਤੇ ਪਸ਼ਚਾਤਾਪ ਤੇਰੇ ਅੰਦਰ ਹੋਰ ਕੁਝ ਵੀ ਨਹੀਂ ਹੋਵੇਗਾ। ਭਗਤ ਕਬੀਰ ਇਸ ਢੰਗ ਨਾਲ ਸਮਝਾ ਰਹੇ ਹਨ। ਹਾਂਜੀ,
ਕਹਿਤ ਕਬੀਰ ਕੋਈ ਨਹੀਂ ਤੇਰਾ।
ਦੁੱਖ ਦੇ ਚ, ਉਸ ਤਰ੍ਹਾਂ ਦੀ ਪੀੜਾ ਦੇ ਚ ਕੋਈ ਵੀ ਨਹੀਂ ਹੈ, ਕੋਈ ਵੀ ਸਾਥ ਦੇਣ ਵਾਲਾ ਨਹੀਂ ਹੈ। ਹਕੀਕਤ ਹੈ, ਇੱਕ ਬਹੁਤ ਵੱਡੀ ਸੱਚਾਈ ਨੂੰ ਭਗਤ ਕਬੀਰ ਨੇ ਬਿਆਨ ਕਰ ਦਿੱਤਾ ਹੈ। ਬੁਢੇਪੇ ਦੀ ਪੀੜਾ ਤੇ ਖੁਦ ਸਾਰਨੀ ਪੈਂਦੀ ਹੈ। ਦੂਸਰਾ, ਮਨੁੱਖ ਦਾ ਮਨ ਐਸਾ ਹੈ ਕਿ ਨਵੀਨਤਾ ਤੋਂ ਪ੍ਰਭਾਵਿਤ ਹੁੰਦਾ ਹੈ। ਅਕਸਰ ਦਾਦੇ ਗਿਲਾ ਕਰਦੇ ਨੇ, ਪੁੱਤਰ ਪੋਤਰੇ ਕੋਲ ਨਹੀਂ ਬੈਠਦੇ, ਉਹਨਾਂ ਕੋਲ ਨਵਾਂ ਸਰੀਰ ਹੈ, ਤੇਰੇ ਕੋਲ ਪੁਰਾਣਾ ਹੋ ਗਿਆ, ਪੁਰਾਣੇ ਕੋਲ ਕੌਣ ਬੈਠੇ? ਪੁਰਾਣਾ ਫੈਸ਼ਨ ਨਹੀਂ ਚੰਗਾ ਲੱਗਦਾ, ਪੁਰਾਣੇ ਕੱਪੜੇ ਨਹੀਂ ਚੰਗੇ ਲੱਗਦੇ, ਪੁਰਾਣੀ ਜੁੱਤੀ ਨਹੀਂ ਚੰਗੀ ਲੱਗਦੀ, ਪੁਰਾਣਾ ਖੰਡਰ ਹੋਇਆ ਮਕਾਨ ਨਹੀਂ ਚੰਗਾ ਲੱਗਦਾ, ਪੁਰਾਣੇ ਮਨੁੱਖ ਵੀ ਨਹੀਂ ਚੰਗੇ ਲੱਗਦੇ, ਬੁੱਢੇ ਕਿੱਥੇ ਚੰਗੇ ਲੱਗਦੇ ਨੇ ਜਵਾਨਾਂ ਨੂੰ? ਅਕਸਰ ਇਹ ਗਿਲਾ ਰਹਿੰਦਾ। ਤਾਂ ਭਗਤ ਕਬੀਰ ਕਹਿੰਦੇ ਨੇ, ਜਿਨ੍ਹਾਂ ਦੀ ਖਾਤਰ ਤੂੰ ਛਲ ਕੀਤਾ, ਕਪਟ ਕੀਤਾ, ਆਪਣੀ ਜ਼ਿੰਦਗੀ ਗਵਾਈ,
ਕਹਿਤ ਕਬੀਰ ਕੋਈ ਨਹੀਂ ਤੇਰਾ।
ਮਹਾਰਾਜ ਫਰਮਾਨ ਪਏ ਕਰਦੇ ਨੇ, ਕੋਈ ਵੀ ਨਹੀਂ ਹੈ ਤੇਰਾ, ਜਿਨ੍ਹਾਂ ਦੀ ਖਾਤਰ ਸਭ ਕੁਝ ਤੂੰ ਕੀਤਾ, ਇਹ ਸਾਰੇ ਗੁਨਾਹ ਕੀਤੇ, ਦੂਜਿਆਂ ਨੂੰ ਧੋਖਾ ਦਿੱਤਾ, ਛਲ ਕੀਤਾ, ਕਪਟ ਕੀਤਾ, ਵਾਸਤਵਿਕ ਹੈ, ਜਦ ਹਿਸਾਬ ਲੇਖਾ ਜੋਗਾ ਹੋਵੇਗਾ, ਕੋਈ ਵੀ ਨਹੀਂ ਹੈ ਤੇਰਾ, ਕੋਈ ਵੀ ਤੇਰਾ ਨਹੀਂ। ਹਾਂਜੀ,
ਹਿਰਦੈ ਰਾਮ ਕੀ ਨਾਮ ਜਪੈ ਹੈ ਸੁਵੀਰਾ।
ਹਿਰਦੇ ਵਿਚ ਰਾਮ ਦੀ ਯਾਦ ਕਿਉਂ ਨਹੀਂ ਕਰਦਾ, ਰਾਮ ਦਾ ਚਿੰਤਨ ਕਿਉਂ ਨਹੀਂ ਕਰਦਾ? ਸਮਾਂ ਹੈ, ਸਵੇਰ ਤੋਂ ਮੁਰਾਦ ਵੇਲ ਹੋ ਗਏ, ਸਮਾਂ ਇਸ ਸਮੇਂ ਨੂੰ ਸੰਭਾਲ, ਵਕਤ ਦੀ ਜੋ ਹੈ ਸੰਭਾਲ ਕਰ। ਸ਼ਬਦ ਦੇ ਅਖਰੀ ਅਰਥ ਭਾਵ ਅਰਥ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ, ਮੂਲ ਭਾਵ ਇੱਕ ਦਫ਼ਾ ਦੁਹਰਾ ਕੇ ਮੈਂ ਸਮਾਪਤੀ ਕਰਾਂ। ਮਨ ਜਿਸ ਤੋਂ ਪ੍ਰਭਾਵਿਤ ਹੁੰਦਾ ਤੇ ਮਹਾਨ ਮੰਨ ਲੈਂਦਾ, ਮਨ ਉਸ ਦੀ ਮੰਗ ਕਰਦਾ, ਮੰਗ ਕਰਦਾ। ਮਨ ਜਿਸ ਦੀ ਮੰਗ ਕਰਦਾ, ਹਿਰਦਾ ਬਾਰ ਬਾਰ ਉਸ ਨੂੰ ਯਾਦ ਕਰਦਾ, ਉਸ ਦੀ ਯਾਦ ਕਰਦਾ। ਪਰ ਹਿਰਦਾ ਜਿਸ ਨੂੰ ਬਾਰ ਬਾਰ ਯਾਦ ਕਰਦਾ, ਇਹ ਸਰੀਰ ਉਹਦੀ ਪ੍ਰਾਪਤੀ ਲਈ ਹਰ ਤਰ੍ਹਾਂ ਦਾ ਉੱਦਮ ਕਰਦਾ, ਸੰਘਰਸ਼ ਕਰਦਾ, ਮਿਹਨਤ ਕਰਦਾ, ਭੱਜ ਦੌੜ ਕਰਦਾ, 24 ਘੰਟੇ ਦੁਕਾਨ ਤੇ ਬੈਠ ਸਕਦਾ, 1 ਘੰਟਾ ਇਹ ਗੁਰਦੁਆਰੇ ਨਹੀਂ ਬੈਠ ਸਕਦਾ, ਗੁਰੂ ਕੋਲ ਨਹੀਂ ਬੈਠ ਸਕਦਾ। ਦੋ ਸ਼ਿਫਟਾਂ ਵਿਚ ਕੰਮ ਕਰਦੇ ਹੋਏ ਮੈਂ ਦੇਖੇ ਲੋਕ ਕਾਰਖਾਨਿਆਂ ਚ, ਦੋ ਸ਼ਿਫਟਾਂ ਚ, ਵਿਦੇਸ਼ਾਂ ਚ ਖਾਸ ਕਰਕੇ ਹੈਰਾਨ ਹੋ ਗਿਆ। ਇੱਕ ਟੈਕਸੀ ਡਰਾਈਵਰ ਕੋਲ ਮੈਂ ਪੁੱਛ ਲਿਆ, ਸੁਭਾਅ ਮਿੱਤਰ ਹੈ ਮੇਰਾ, ਅਸਲੀਅਤ ਬਿਆਨ ਕਰ ਦਿੱਤੀ, کیونکہ اس کی پتنی روئی میرے اگوں گلا کیتا بچیاں نے بھی گلا 24 گھنٹے ٹیکسی چلانا سی تھی آخو کہ کدو سوندا جب سواری نہیں ملی کھڑا ٹیکسی چ سو جاتا کر نہیں آنا بتاؤ کوئی سواری مل جائے 10-15-20 ڈالر ایویں گوا چڈی گئے بس ڈالر ہی ڈالر پتر بھی کچھ نہیں متر بھی کچھ نہیں پتنی بھی کچھ نہیں بھن بھی کھاتے 24 گھنٹے کم کرنا ایک گھنٹہ بھی پرماتما واسطے نہیں پدارتھاں واسطے 24 گھنٹے کارن منک مول روپ دے دھن تو ہی پربھاوت ہے تے دھن تو پربھاوت ہویا منک لوبھی ہوندا ہے لوبھی منک پاپی ہوندا ہے کبیر جہاں لوب تہاں پاپ ہے لب پاپ دوئے راجا میتا لب تے پاپ لوب تے پاپ دوویں کٹھے رہندے نے گرو نانک دیو جی مہاراج دا واق اس سمے سارے سنسار دے جتنا پاپ ہے پہلے نہیں سی کیونکہ اس سمے جتنا جگت وچ دھن دا لوب ہے پہلے نہیں سی لوب نے پاپی بنا دیتا ہے لوب نے بے ایمان بنا دیتا ہے ٹھگ بنا دیتا ہے چور بنا دیتا ہے دوجے نوں ٹھگ کے خوشی ہو رہی ہے دوجے نال چھل کپٹ کر کے خوشی ہو رہی ہے دوجے دا حق مار لیا تے خوشی ہو رہی ہے کتے اپنے لئی مصیبت منک لے رہے اپنے لئی دکھ لے رہے اس واسطے کبیر سمجھا دے پے من میرے بھولے کپٹ نہ کیجے انت نبیرا تیرے جی پہ لیجے سدگر رحمت کرن بخشش کرن کبیر نے جو مہان نظریہ سارے سامنے رکھے سارے انتشکرن وچ بیٹھے سڈے من دے پرماتما دا پرباؤ پوے باقی دا جیون پرماتما دے پرباؤ ہیٹ جو ہے بتیت ہوئے دھن صرف سادن بنے تے منورت پرماتما لکش جو ہے پرماتما تاکہ سڈا لوک پرلوک سہیلا ہوئے فتح پروان کرنے واہگرو جی کا خالصہ